ਬਿਸਰ ਨਾਹੀ ਕਬਹੂੰ ਹੀਏ ਤੇ ਇਹ ਬਿਦ ਮਨ ਮਹਿ ਪਾਵਹੋ ਗੁਰ ਪੂਰਾ ਭੇਟਿਓ ਵਡ ਭਾਗੀ ਜਨ ਨਾਨਕ ਕਤਹਿ ਨਾ ਥਾਵਹੋ ਡੰਡੋਤ ਬੰਧਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ ਕਬੀਰ ਇਹੋ ਤਨ ਜਾਏਗਾ ਸਕਹੁ ਤਾ ਲੇਹੋ ਬਹੋਰ ਨਾਂਗੇ ਪਾਵਹੁ ਤੇ ਗਏ ਜਿਨਕੇ ਲਾਖ ਕਰੋਰ ਕਬੀਰ ਇਹੋ ਤਨ ਜਾਏਗਾ ਸਕਹੁ ਤਾ ਲੇਹੋ ਬਹੋਰ ਨਾਂਗੇ ਪਾਵਹੁ ਤੇ ਗਏ ਜਿਨਕੇ ਲਾਖ ਕਰੋਰ ਕਬੀਰ ਇਹੋ ਤਨ ਜਾਏਗਾ ਕਵਨੇ ਮਾਰਗ ਲਾਏ ਕੈ ਸੰਗਤ ਕਰ ਸਾਧਕੀ ਕੈ ਹਰ ਕੇ ਗੁਣ ਗਾਏ ਕਬੀਰ ਇਹੋ ਤਨ ਜਾਏਗਾ ਕਵਨੇ ਮਾਰਗ ਲਾਏ ਕੈ ਸੰਗਤ ਕਰ ਸਾਧਕੀ ਕੈ ਹਰ ਕੇ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਕੀਰਤਨ ਸਰਵਣ ਕਰਾਇਆ ਹੈ। ਆਓ ਭਗਤ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਸ਼ਲੋਕਾਂ ਦੀ ਜੋ ਵਿਚਾਰ ਆਪਾਂ ਕਰ ਰਹੇ ਹਾਂ, ਉਸ ਵਿਚਾਰ ਦੇ ਅਧੀਨ ਭਗਤ ਸਾਹਿਬ ਜੀ ਦਾ 27ਵਾਂ ਅਤੇ 28ਵਾਂ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਇਹਨਾਂ ਸ਼ਲੋਕਾਂ ਵਿੱਚ ਕੋਈ ਅਤ ਕਥਨੀ ਨਹੀਂ, ਇਹ ਹਰ ਇੱਕ ਮਨੁੱਖ ਉੱਤੇ ਲਾਗੂ ਹੁੰਦੇ ਨੇ। ਉਸ ਦੀ ਜ਼ਬਾਨ ਕੀ ਹੈ, ਉਸ ਦਾ ਮਜ਼ਹਬ ਕੀ ਹੈ, ਉਸ ਦਾ ਪਹਿਰਾਵਾ ਕੀ ਹੈ, ਉਸ ਦਾ ਸੱਭਿਆਚਾਰ ਕੀ ਹੈ, ਪਰ ਇੱਕ ਉਹ ਸਰਬ ਵਿਆਪਕ ਸਾਂਝੀ ਸੱਚਾਈ ਹੈ ਜਿਹੜੀ ਸਭ 'ਤੇ ਲਾਗੂ ਹੋਣੀ ਹੈ। ਆਓ ਆਪ ਜਿਤਨੇ ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰ ਹੋ ਅਤੇ ਆਪਣੇ ਘਰਾਂ ਵਿੱਚ ਬੈਠੇ ਆਪ ਜੀ ਸਰਵਣ ਕਰ ਰਹੇ ਹੋ। ਮੈਂ ਹਰ ਰੋਜ਼ ਇੱਕ ਬੇਨਤੀ ਕਰ ਰਿਹਾ, ਗੁਰਦੁਆਰਾ ਇੱਕ ਸੰਸਥਾ ਦਾ ਨਾਮ ਹੈ। ਸੰਸਥਾ ਦਾ ਅਰਥ ਪ੍ਰਬੰਧਕ ਕਮੇਟੀ ਨਹੀਂ ਕੇਵਲ, ਗੁਰਦੁਆਰਾ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਅਤੇ ਇਹ ਨਹੀਂ ਕਿ ਉਹਦੀ ਇਮਾਰਤ ਸੋਨੇ ਦੀ ਬਣੀ ਪੱਥਰ ਦੀ ਬਣੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਭਾਵੇਂ ਕੱਚੀ ਮਿੱਟੀ ਦਾ ਵੀ ਕੋਠਾ ਹੋਵੇ। ਦੂਜਾ, ਉੱਥੇ ਸੱਤ ਸੰਗਤ ਦੀ ਹਾਜ਼ਰੀ ਜ਼ਰੂਰ ਹੋਵੇ। ਤੀਸਰਾ, ਉੱਥੇ ਕਥਾ ਕੀਰਤਨ ਹੋਵੇ। ਚੌਥਾ, ਉੱਥੇ ਰੋਜ਼ ਪੰਗਤ ਲੱਗਦੀ ਹੋਵੇ। ਪੰਜਵਾਂ, ਸੰਗਤ ਦੇ ਪੰਗਤ ਵਾਸਤੇ ਰੋਜ਼ ਸਵੇਰੇ ਸ਼ਾਮ ਨਗਾਰਾ ਵੱਜਦਾ ਹੋਵੇ। ਉਸ ਤੋਂ ਅੱਗੇ ਉੱਥੇ ਸਤਿਗੁਰਾਂ ਦਾ ਝੰਡਾ ਨਿਸ਼ਾਨ ਝੂਲਦਾ ਹੋਵੇ, ਜੇ ਪੰਥਕ ਤੌਰ 'ਤੇ ਆਪਾਂ ਦੇਖੀਏ। ਪਰ ਜਿਹੜੀ ਗੱਲ ਹੁਣ ਦਿਨ ਬ ਦਿਨ ਸਾਨੂੰ ਖਾਈ ਜਾ ਰਹੀ ਹੈ ਨਾ ਜੀ, ਆਪ ਜੀ ਆ ਰਹੇ ਹੋ, ਮੈਂ ਪਿਛਲੇ ਦਿਨੀ ਵੀ ਕਿਹਾ ਸੀ ਜੀ, ਮੇਰਾ ਖਿਆਲ ਮੈਂ 94-95 'ਚ ਕਲਗੀਧਰ ਸਾਹਿਬ ਕਥਾ ਕਰਦਾ ਸਾਂ, ਅਤੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਤਿਲ ਸੱਟਣ ਨੂੰ ਥਾਂ ਨਹੀਂ ਸੀ ਹੁੰਦੀ। ਅੱਜ ਗੁਰਦੁਆਰਿਆਂ ਵਿੱਚ ਆਸਾ ਦੀ ਵਾਰ ਦੀ ਹਾਜ਼ਰੀ ਬਿਲਕੁਲ ਘੱਟ ਚੁੱਕੀ ਹੈ। ਆਪਾਂ ਪੰਥ ਦੀ ਚੜ੍ਹਦੀ ਕਲਾ ਸਾਰੇ ਚਾਹੁੰਦੇ ਹਾਂ, ਪਰ ਪੰਥ ਤਾਂ ਚੱਲੇਗਾ ਜੇ ਅਕਾਲ ਪੁਰਖ ਵਿੱਚ ਹੋਵੇਗਾ। ਤਾਂ ਮੈਂ ਕਥਾ ਸ਼ੁਰੂ ਕਰਨ ਤੋਂ ਪਹਿਲਾਂ, ਕਿਉਂਕਿ ਜਿਹੜੇ ਸੱਜਣ ਘਰਾਂ 'ਚ ਵੀ ਬੈਠੇ ਸੁਣ ਰਹੇ ਆ, ਅਸੀਂ ਸਤਿਗੁਰਾਂ ਦਾ ਇੱਕ ਬਚਨ ਪੜ੍ਹਨੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ। ਸੱਚੇ ਪਾਤਸ਼ਾਹ ਜੀ ਨੂੰ ਉੱਥੇ ਹਜ਼ੂਰ ਦੀ ਬਾਣੀ 'ਚ ਅਕਾਲ ਪੁਰਖ ਵਾਚ ਲਿਖਿਆ, ਅਕਾਲ ਪੁਰਖ ਵਾਚ। ਇਹਦਾ ਮਤਲਬ ਸਮਝ ਗਿਆ ਨਾ ਜੀ, ਕਿ ਕਰਤੇ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਕਿਹਾ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਕਹਿੰਦੇ ਮੈਂ ਤੈਨੂੰ ਆਪਣਾ, ਤੁਹਾਨੂੰ ਪੁੱਤਰ ਬਣਾਇਆ ਤੇ ਪੰਥ ਦਾ ਪ੍ਰਚਾਰ ਕਰਨ ਵਾਸਤੇ। ਪਰ ਉਸ ਤੋਂ ਬਾਅਦ ਸਤਿਗੁਰਾਂ ਨੇ ਨਾ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਨ ਪਕੜ ਪਛਾਰੋ। ਉਹ ਤੋਂ ਬਾਅਦ ਪਤਾ ਸਤਿਗੁਰੂ ਜੀ ਕੀ ਲਿਖਦੇ ਆ ਮਹਾਰਾਜ ਅੱਗੇ? ਫਿਰ ਆਉਂਦਾ ਕਬਿਓ ਬਾਚ, ਉਹ ਹੈ ਕਿ ਠਾਠ ਪਇਓ ਮੈਂ ਜ਼ੋਰ ਕਰ, ਮੈਂ ਖੜਾ ਹੋ ਗਿਆ ਦੋਨੋਂ। ਇਹ ਮੈਂ ਸਟਾਕਟ ਨੂੰ ਬੇਨਤੀ ਕਰਕੇ ਆਇਆ, ਹੱਥ ਜੋੜ ਕੇ। ਠਾਠ ਦਾ ਅਰਥ ਹੁੰਦਾ ਖੜੇ ਹੋ ਜਾਣਾ, ਤੇ ਠਾਠ ਦਾ ਅਰਥ ਸ਼ੀਤਲਤਾ। ਠਾਠ ਪਇਓ ਮੈਂ ਜ਼ੋਰ ਕਰ, ਬਚਨ ਕਹਾ ਸਿਰ ਨਾਏ। ਮੈਂ ਸਿਰ ਝੁਕਾ ਕੇ ਇਹ ਬੇਨਤੀ ਕੀਤੀ, ਇਹ ਬਚਨ ਕਿਹਾ, ਦਾਤਾ ਜੀ ਤੁਸੀਂ ਜਿਸ ਪੰਥ ਦੇ ਪ੍ਰਚਾਰ ਲਈ ਮੈਨੂੰ ਆਪਣਾ ਪੁੱਤਰ ਬਣਾ ਰਹੇ ਹੋ ਨਾ, ਪੰਥ ਚੱਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਪੰਥ ਤਾਂ ਚੱਲੇਗਾ ਜੇ ਤੁਸੀਂ ਪਿਤਾ ਜੀ ਨਾਲ ਹੋਵੋਗੇ। ਤਾਂ ਗੁਰਮੁਖੋ, ਜਿਹੜੀ ਸੰਗਤ ਦੀ ਹਾਜ਼ਰੀ ਹੈ, ਕਥਾ ਕੀਰਤਨ ਹੈ, ਇਹ ਇਸ ਤੋਂ ਬਿਨਾਂ ਤਾਂ ਕਾਹਦਾ ਜੀ? ਫਿਰ ਸਤਿਗੁਰੂ ਕਿਰਪਾ ਕਰਨ, ਸਾਨੂੰ ਸਤਿਗੁਰੂ ਕੀ ਸੰਗਤ ਨਸੀਬ ਹੁੰਦੀ ਰਹੇ। ਆਪ ਜਿਤਨੇ ਬੈਠੇ ਹੋ, ਘਰਾਂ 'ਚ ਬੈਠੇ ਹੋ, ਅਸੀਸ ਬਖਸ਼ੋ, ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ। वाहे गुरु जी। फिर उच्चारण करो जी, सतनाम श्री वाहे गुरु जी। अज दे इस अमृत शलोकां दी पहला आपा अखरी अर्थ करने, जो रोज आपा रूटीन च कर रहे हैं। भगत जी ने पहले शलोक विच बख्शिश की, कबीर साहब भी फरमा रहे ने, कबीर एह तन जाएगा, आ जिहड़ा साडा तन है शरीर है, जाएगे दा लफ्ज बड़े सौखे अर्थ ने। अज इस तन ने चले जाना है, ये जाएगा दा अर्थ नाश होना ही होना है। मैं आप जी नूं आरंभ च कहा, इहदा कोई मजहब नाल संबंध नहीं। ह्यूमन बीइंग जिस नूं रब ने पंजां तत्तां दा यह तन दिता है, यह ढांचा दिता है, वह जेहन च रखे भी इस तन ने एक दिन नाश होना ही होना है, यह कोई नहीं तो बच सकिया। कबीर यह तन जाएगा, सको ता लिखो बहोर। हां कुछ गुरमुख इस दे अर्थ करदे आ, जे कुछ कर सकते हो, जे तुहाडे समर्था है, इस शरीर नूं दोबारा लै लो, दोबारा रख के दिखाओ। पर परमार्थक असर अर्थ कीते आ, ए तन जाना है, जे अज तीकरां माड़े रस्ते ते तुरिया है ते अज तो ही बचा लो। सको तां लिखो बहोर, इस नूं दोबारा सही रस्ते उत्ते पा दिओ, इन्हें चले जाना है ते चंगा होवे जान तो पहला रब दे घर वाले पासे तुर पवे। ये अर्थ ढुकदे भी नहीं। लिखो, जे आपां अर्थ ये करांगे सको तां लिखो बहोर, क्योंकि बंदे च समर्था नहीं दोबारा बॉडी अपने आप लै सके। महाराज कह रहा कबीर ए तन जाएगा, इन्हें नाश हो जाना है, सको ता लेखो बहोर, जे यतन कर सकते हो, अज तक जे माड़े रस्ते ते मना तू तरिया है, हुण भी समझ, हुण वापस आ जा, इस नूं दुबारा उस रस्ते नूं अख्तियार कर लै, इनू होर सौखा कर ला। सको ता लेहो बहोर दा अर्थ इस नूं सफल कर लै, अपनी मंजिल ते पहुंच जा, ते जिस पासे तू तुरे है। महाराज कहते तो अपने तो पिछोकड़ झाती मार, जिस दिन की सृष्टि रची है ना, तेरी अंदर की प्रवृत्ति सिर्फ धन पैसा कि मेरे को बहुत कुछ इकट्ठा हो जाए, कहते बाकिया तो सिख नांगे पावो ते गए, उन्होंने पैरां च पाने लई जुत्ती नसीब नहीं कोई। इत्थे पाठ आपां भावें इत्थे पावो लिखिया है, पर अर्थ कर लग्या नासकी, मैं बोल रहा अर्थ कर लग्या, पाहो दा पाव जिन्हों आपा पैर कहने, क्योंकि उन्होंने जुत्ती पानी नसीब नहीं हुई जी, नंगे पावो ते गए, वो चले गए ने, ते अर्थ वो चले गए ने नंगे पैरी। महाराज कहने जिनके लाख करोर, जिन्हां दे घर विच लखां करोड़ां रुपया, सारी जिंदगी उन्होंने सिर्फ तजोरियां भरन ते ला दिती, ते भगत कबीर साहब कहने उन्होंने ते घर विच पई जुत्ती भी नसीब नहीं हुई। ते सच जे मुर्दा चुकन लगे जुत्ती कोई नहीं पाता, देखा जुत्ती पाते, मेरे मन से भी किड्डी गहरी बात कर गए, नंगे पाओ ते खप्पण पा दिता, नंगे पैर चले गए, घर की जुत्ती भी नसीब पानी नसीब नहीं कोई, नंगे पाओ का अर्थ आप भी करांगे, कुछ नहीं लेके गए, नंगे पावो ते गए, जिनके लाल लाख करोर लखा करोड़ा जिन्हें कट्ठे किते प्यारे हो, उन्होंने भी जुत्ती नसीब नहीं हुई, खाली चले गए। हुण अगला वचन अर्थ आप दोबारा भी रिपीट करांगे, कबीर ए तन जाएगा, इस शरीर ने जाना है, ते जेड़ी तेनू गल उत्ते कह के आया ना, सको तां लिखो बहोर, ओदी व्याख्या इस तोक च है, ये तन ने चले जाना है, ते एक काम कर, कवने मार्ग लाए, कवने दर ते किस, इनू किस मार्ग ते लाएगा, एदा भाव अर्थ एवे कि इनू चंगे रस्ते ते ला, इस तन ने चले जाना है, इनू कह सको तां लिखो बहोर, कबीर ए तन जाएगा, कवने मार्ग लाए, इनू किस रस्ते ते पाएगा, जा किस रस्ते वल तोर रहे, इहदा भाव अर्थ है वे इनू चंगे रस्ते ते पा, कवने मार्ग किस रस्ता, जिहड़ा चंगा रस्ता। अगला वचन है जी, कै संगत कर साध की, तकरीबन सारे टीकाकार कह दा अर्थ वैसे हुंदा जां कह पढ़ने ना करते की मित करता जाने कह जाने गुरसूरा कह दा अर्थ जा। हुण इत्थे दो तरीके नाल अर्थ किए गए कह संगत कर साध की जां ता संगत कर साधु महात्मा दी जे इस तन नूं चंगे रस्ते ते पाणा जिहड़ा तैनूं कह सको तां लिहो बहौर जे इहनूं बचाणा ही ना जिहड़ा लंघ गया उहनूं उहदा भोग पा दे उहनूं छड्ड दे जे हुण तों अगे तैनूं दुबारा अपने सही ट्रैक ते चलना चाहना शब्द वरतां सही पगडंडी ते चलना चाहना ना जां ते फिर साधु दी संगत कर इबादत वाले दी संगत कर। अगे बचन है कह हर के गुण गाए जां हरी दे गुण गा। हुण इत्थे दो साडे सामने कह लो भी तरीके ने जां तू संगत कर जां हरी दे गुण गा। प्रोफेसर साहिब सिंह ने इस दा अर्थ नहीं कीते, मैनूं थोड़े चंगे भी लगे। उंज मैं कोई संप्रदाय टीका कोई जिन्ने मिलदे ने जी आपां सब नूं पढ़ने आ, मैं उस दिन भी तुहानूं कहा सी अर्थां दे मसले विच बहस नहीं करनी चाहीदी क्योंकि अर्थ नूं कदी भी कोई बंदा बन नहीं सकदा। ठीक है व्याकरण मदद करदी अर्थ करन च, पर फिर भी मेरी बेनती है अखरी अर्थ ही हो रहे ने ना। जीवन दे अर्थ तां उदों शुरू हुंदे ने जदों शब्द अंदर वसन लग पवे, तां मैं कहिंदा ना अर्थ नहीं बज सकदे। उहनां ने जिहड़े अर्थ कीते मैनूं चंगे लगे, बाकी ए संप्रदायी महापुरखां ने भी अर्थ कीते जां अथवा शब्द वरत्या जां कह लो अथवा कह लो। भाई साहिब भाई वीर सिंह जी ने, ज्ञानी हरबंस सिंह जी ने, जिन्ने पुरातन टीकाकार ने, भाई जोत सिंह जी, एक संत गोबिंद सिंह होए आ जिन्हें पुराने टीके मिलते यही कीते आ जां। जे वापस आना चाहना है सही रस्ते ते जां साधु संगत कर ते जां हरी दे गुण गा। हुण इहदे विच दो गल्लां ने, इहदा मतलब दो चो एक कर, दो साडे सामने ऑप्शन ने भी एक कर नहीं। उन्हां ने कै दा अर्थ अते भी कीता, कहिंदे इहनूं वख करके ना देखो कै संगत कर साध की जां साधु दी संगत कर। ते साधु दी संगत करन तो बिना बंदा रब दा नाम जपण तो बिना रह ही नहीं सकदा। साधु दी संगत दा फायदा ही है उहदे कोल बैठिया परमात्मा चेते हुंदा। फिर अर सुणे कै संगत कर साध की साधु दी संगत कर अते। फिर हुण मैं इत्थे अर्थ मैं अते कर लगा कै, ते मैं इस करके विद्वान पुरख जिहड़ा इह पढ़ा तां जिक्र कर देना। मैं संगत जी तुहानूं पता है किताबां दे जिक्र करने आ, ਉਹ ਕਿਉਂਕਿ ਉਹਦਾ ਕਾਰਨ ਬਹੁਤ ਵੱਡਾ ਹੋ ਚੁੱਕਾ ਅੱਜ ਕੱਲ੍ਹ ਜਿਹੜਾ ਸਾਡਾ ਸਾਰਾ ਸਿਸਟਮ ਹੈ। ਆਪਾਂ ਨੈਗੇਟਿਵ ਨਹੀਂ ਗੱਲ ਕਰਾਂਗਾ ਕਿਉਂਕਿ ਜਿਹਨਾਂ ਬੰਦਿਆਂ ਨੇ ਕਦੀ ਨਿਤਨੇਮ ਨਹੀਂ ਵੀ ਕੀਤਾ ਉਹ ਵੀ ਜੱਜ ਬਣ ਕੇ ਫਿਰ ਵਿਆਖਿਆ ਦੇ ਫੈਸਲਾ ਦਿੰਦੇ। ਇਸ ਕਰਕੇ ਮਰਜ਼ ਕਰ ਰਹੇ ਇੱਥੇ ਕਹਿ ਦਾ ਅਰਥ ਉਹਨਾਂ ਨੇ ਅਤੇ ਕੀਤਾ, ਤੇ ਗੱਲ ਵੀ ਢੁੱਕਦੀ ਕਿ ਸਾਧੂ ਦੀ ਸੰਗਤ ਕਰਕੇ ਬੰਦਾ ਪਰਮਾਤਮਾ ਨਹੀਂ ਲੱਭੇਗਾ। ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ, ਤੂੰ ਭਾਈ ਸਾਧੂ ਦੀ ਸੰਗਤ ਕਰ ਅਤੇ ਉਸ ਸੰਗਤ ਵਿੱਚ ਬੈਠ ਕੇ ਗੱਲਾਂ ਨਾ ਕਰੀ, ਖਰੀ ਦੇ ਗੁਣ ਗਾਇਆ ਕਰ, ਤਾਂ ਤੂੰ ਵਾਪਸ ਆ ਸਕਣਾ ਹੈ, ਤਾਂ ਤੂੰ ਇਸ ਆਪਣੀ ਜ਼ਿੰਦਗੀ ਵਿੱਚ ਅੱਗੇ ਤੁਰ ਸਕਣਾ। ਇਹ ਅਖਰੀ ਅਰਥ ਨੇ। ਪਹਿਲਾ ਬਚਨ ਹੈ ਜੀ ਕਬੀਰ ਇਹ ਤਨ ਜਾਏਗਾ, ਇਸ ਸਾਡੇ ਤਨ ਨੇ ਜਾਣਾ ਹੈ ਜਿੰਨੇ ਅਸੀਂ ਬੈਠੇ ਹਾਂ ਕੱਲ, ਕਿਉਂਕਿ ਅਗਲਾ ਜਿਹੜਾ ਸਲੋਕ ਆ ਰਿਹਾ ਉਹ ਕਬੀਰ ਮਰਤਾ ਮਰਤਾ ਜਗ ਮੁਵਾ, ਇਹ ਪ੍ਰਕਰਨ ਥੋੜਾ ਚੱਲੇਗਾ। ਜਿੰਨੇ ਆਪਾਂ ਸਰੀਰ ਲੈ ਕੇ ਬੈਠੇ ਹਾਂ ਇਸ ਸਰੀਰ ਨੇ ਇੱਕ ਦਿਨ ਨਾਸ਼ ਹੋਣਾ ਹੀ ਹੋਣਾ, ਪਰ ਇਹਨੂੰ ਇਸ ਪਾਸੇ ਨਹੀਂ ਲੈ ਕੇ ਜਾਣਾ ਵੀ ਡਰ ਲੱਗ ਪਏ ਜਾਂ ਵੀ ਇਹ ਸਾਨੂੰ ਇਹ ਕਿਉਂ ਇਹੋ ਜਿਹੀ ਗੱਲ ਸੁਣਾਈ ਜਾ ਰਹੀ ਹੈ। ਨਾ ਵੀ ਸੁਣਾਵਾਂਗੇ ਇਹ ਫਿਰ ਵੀ ਵਾਪਰਨਾ, ਕਿਉਂਕਿ ਇਸ ਤਨ ਨੇ ਇੱਕ ਦਿਨ ਨਾਸ਼ ਹੋਣਾ ਹੀ ਹੋਣਾ। ਇਹਦੀ ਮੰਜ਼ਿਲ ਕੀ ਹੈ, ਇਸ ਤਨ ਦੀ ਮੰਜ਼ਿਲ ਕੀ ਹੈ ਕਿ ਜਨਮ ਲੈ ਕੇ ਸੰਸਾਰ ਦੇ ਵਿੱਚ ਵਿਚਰ ਕੇ ਵਪਾਰ ਕਰ ਲਿਆ, ਪੁੱਤਰ ਧੀਆਂ ਪੈਦਾ ਹੋ ਗਏ, ਇੰਦਰੀਆਂ ਦਾ ਰਸ ਭੋਗ ਲਿਆ, ਸਭ ਕੁਝ ਇਕੱਠਾ ਕਰਕੇ ਉਸ ਤੋਂ ਅੱਗੇ ਕੀ ਹੈ। ਮਹਾਰਾਜ ਨੇ ਬਾਣੀ ਚ ਬੜੇ ਪ੍ਰਮਾਣ ਦਿੱਤੇ ਆ, ਜਿੰਨੇ ਲੋਕ ਤੁਸੀਂ ਇੱਧਰ ਵੀ ਦੇਖਦੇ ਹੋ ਜਿਹੜਿਆਂ ਬੰਦਿਆਂ ਨੇ ਬਹੁਤ ਕੁਝ ਇਕੱਠਾ ਕੀਤਾ, ਇੱਕ ਦਿਨ ਸੱਚੀ ਤੋਂ ਦੱਸਾਂ ਜਿੰਨਾ ਮਰਜ਼ੀ ਮਟੀਰੀਅਲ ਪਦਾਰਥ ਅੱਜ ਬੰਦਾ ਖੋਜ ਰਿਹਾ, ਜਿੰਨੀ ਮਰਜ਼ੀ ਤਰੱਕੀ ਕਰ ਰਿਹਾ, ਇੱਕ ਦਿਨ ਅੰਦਰੋਂ ਆਵਾਜ਼ ਜ਼ਰੂਰ ਆਏਗੀ ਕਿ ਆਖਰੀ ਗੋਲ ਜ਼ਿੰਦਗੀ ਦਾ ਇਹੀ ਹੈ, ਆਖਰੀ ਮੰਜ਼ਿਲ ਮੇਰੀ ਇਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਸੰਬੰਧੀ ਬੜੇ ਸਪਸ਼ਟ ਸਾਨੂੰ ਸਿਧਾਂਤ ਬਖਸ਼ਿਸ਼ ਕੀਤੇ ਆ ਕਿ ਸਰੀਰ ਦੇ ਪੈਦਾ ਹੋ ਜਾਣਾ, ਸੰਸਾਰ ਨੂੰ ਭੋਗ ਲੈਣਾ, ਤੇ ਮੌਤ ਹੋ ਜਾਣਾ, ਇਹਨੂੰ ਜ਼ਿੰਦਗੀ ਕਹਿੰਦੇ ਆ? ਨਹੀਂ, ਮਹਾਰਾਜ ਜੀ ਦਾ ਇੱਕ ਬਚਨ ਤੁਸੀਂ ਰੋਜ਼ ਪੜ੍ਹਦੇ, ਉਹ ਬਚਨ ਹੈ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਸਕੋ ਤਾਂ ਲਿਓ ਬਹੋਰ। ਮੈਂ ਦੋ ਬੇਨਤੀਆਂ ਕਰ ਰਿਹਾ, ਇਹਨੇ ਜਾਣਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿ ਰਿਹਾ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਜਿਨੇ ਤੈਨੂੰ ਆਪ ਪੈਦਾ ਕੀਤਾ, ਸਭ ਕੁਝ ਤੇਰਾ ਜੋੜਿਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਾਨਾ ਵਸਾਇਆ, ਗੁਰ ਪ੍ਰਸਾਦੀ ਹਰਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਓ ਚਿੱਤ ਲਾਇਆ। ਬੜੇ ਸਪਸ਼ਟ ਨੇ ਜੀ, ਇਹਦੇ ਅਰਥ ਵੀ ਜ਼ਿਆਦਾ ਕਰਨ ਦੀ ਲੋੜ ਨਹੀਂ, ਕਿ ਇਹ ਮੇਰੇ ਤਨ ਇਹ ਸਰੀਰ ਤੂੰ ਕਾਹਦੇ ਲਈ ਆਏ? ਜਿਸ ਪਰਮਾਤਮਾ ਨੇ ਇੱਕ ਪਾਣੀ ਦੇ ਕਤਰੇ ਤੋਂ ਪਾਣੀ ਮੈਲਾ, ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਜਿਹਨੇ ਆ ਸੈੱਲ ਇੰਨੇ ਇਕੱਠੇ ਕਰ ਦਿੱਤੇ, ਪਤਾ ਨਹੀਂ ਕਿੰਨੇ ਕੁ ਅਰਬਾਂ ਖਰਬਾਂ ਸੈੱਲ ਇਕੱਠੇ ਕਰਕੇ ਤੇਰਾ ਢਾਂਚਾ ਬਣਾਤਾ, ਹੈ ਤਾਂ ਸੈੱਲ ਹੀ ਨਹੀਂ ਨਾ, ਇੰਨਾ ਕੁਝ ਜੋੜ ਦਿੱਤਾ ਉਹਨੇ, ਪੰਜਾਂ ਤੱਤਾਂ ਦੀ ਜੜ ਜੜਾ ਜੜਾ ਦਿੱਤੀ। ਤੇ ਭਾਈ ਸਾਹਿਬ ਤੇ ਇੱਕ ਹੋਰ ਵਚਨ ਕਹਿੰਦੇ ਨੇ, ਕਹਿੰਦੇ ਪੰਜ ਤੱਤ ਸਾਰੇ ਕਹਿੰਦੇ ਆ, ਕਹਿੰਦੇ ਇਹ ਵੀ ਜਿੱਤੇ ਰੱਖਿਓ, ਉਹ ਕਰਤਾ ਪੁਰਖ ਹੈ, ਉਹਨੇ ਜੇ ਪੰਜਾਂ ਤੱਤਾਂ ਦਾ ਇਹ ਢਾਂਚਾ ਬਣਾਇਆ, ਤੇ ਜਿਹਨੇ ਬਣਾਇਆ, ਜਿੱਦਣ ਬਣਨਾ ਸ਼ੁਰੂ ਹੋਇਆ ਉਦਣ ਦਾ ਛੇਵਾਂ ਕਰਤਾ ਵੀ ਇਹਦੇ ਵਿੱਚ ਬੈਠਾ ਹੋਇਆ। ਮਹਾਰਾਜ ਕਹਿੰਦੇ ਛੇਵਾਂ ਜਿਹੜਾ ਪਰਮਾਤਮਾ, ਉਹਨੇ ਪੰਜਾਂ ਤੱਤਾਂ ਤੋਂ ਅੱਗੇ ਛੇਵਾਂ ਵਾਹਿਗੁਰੂ ਕਿਹਾ, ਕਰਤਾ ਅਦ੍ਰਿਸ਼ਟ ਹੋ ਕੇ, ਫਿਰ ਇੱਕ ਚ ਨਹੀਂ, ਮੇਰੇ ਚ ਨਹੀਂ, ਇਕੱਲਾ ਇੱਕ ਸਰੀਰ ਚ ਨਹੀਂ, ਉਹ ਕਰਤਾ ਸਾਰੇ ਸਰੀਰਾਂ ਦੇ ਵਿੱਚ ਅਦ੍ਰਿਸ਼ਟ ਹੋ ਕੇ ਸਮਾਇਆ ਹੋਇਆ। ਸਤਿਗੁਰਾਂ ਨੇ ਕਿਹਾ ਵੀ ਆਹ ਸਾਡੀ ਜ਼ਿੰਦਗੀ ਦਾ ਮਕਸਦ ਹੈ, ਪਰ ਜੇ ਬੰਦਾ ਇਸ ਭੁਲੇਖੇ ਚ ਤਨ ਨੂੰ ਸਵਾਰਨ ਚ, ਤਨ ਨੂੰ ਸ਼ਿੰਗਾਰਨ ਚ, ਮੈਂ ਕਦੀ ਜਾਣਾ ਨਹੀਂ, ਨਹੀਂ ਪਿਆਰਿਓ, ਇਹ ਸਭ ਤੋਂ ਵੱਡਾ ਝੂਠ ਹੈ। ਆਹ ਕੁਝ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਬਚਨ ਲੈਂਦੇ ਹਾਂ ਕਿ ਇਸ ਤਨ ਦੀ ਜਿਹੜੀ ਨਾਸ਼ਵਾਨਤਾ ਹੈ ਉਹਦੇ ਬਾਰੇ ਸਤਿਗੁਰਾਂ ਨੇ ਕੀ ਕੀ ਪ੍ਰਮਾਣ ਦਿੱਤੇ ਮਨ ਨੂੰ ਸਮਝਾਉਣ ਲਈ ਹੈ। ਇੱਕ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਪਾਠ ਕਰਨੇ ਹਾਂ, ਤੇ ਗੁਰੂ ਨਾਨਕ ਸਾਹਿਬ ਦਾ ਬਚਨ ਹੈ। ਬਹੁਤ ਸਮਾਂ ਪਹਿਲਾਂ ਆਪਾਂ ਇੱਥੇ ਤੁਹਾਨੂੰ ਪਤਾ ਹੋਣਾ ਸਲੋਕ 12 ਤੇ ਵਧੀਕ ਦੀ ਕਥਾ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਦੇ। ਪਹਿਲਾ ਜਿਹੜਾ ਸਲੋਕ ਹੈ ਨਾ ਜੀ, ਉਹ ਵੀ ਤਨ ਨਾਲ ਸੰਬੰਧਿਤ ਹੈ, ਭਾਵੇਂ ਉਸ ਸਲੋਕ ਵਿੱਚ ਇੱਕ ਕਹਿ ਲਓ ਗੁਰਮੁਖ ਤੇ ਦੂਸਰੀ ਮਨਮੁਖ ਬਿਰਤੀ। ਇਉਂ ਕਹਿ ਲਵਾਂ, ਸੰਸਾਰੀ ਉਦਾਹਰਣ ਦਿੱਤੀ ਕਿ ਦੋ ਔਰਤਾਂ ਨੇ, ਪੁਰਾਤਨ ਸਮੇਂ ਆਪ ਨੂੰ ਪਤਾ ਸੀ ਕਿ ਬਜ਼ੁਰਗ ਸੱਸਾਂ ਦੇ ਚਰਨਾਂ 'ਚ ਨੂੰਹਾਂ ਜਿਹੜੀਆਂ ਸਨ ਉਹ ਮੱਥਾ ਟੇਕਦੀਆਂ ਹੁੰਦੀਆਂ ਸਨ। ਗੁਰੂ ਸਾਹਿਬ ਨੇ ਉਸ ਰਵਾਇਤ ਦਾ ਜ਼ਿਕਰ ਕੀਤਾ ਕਿ ਸੱਸ ਨੂੰ ਆਉਣਾ ਤੇ ਨੂੰਹ ਨੇ ਉਹਨੂੰ ਮੱਥਾ ਟੇਕਣਾ, ਪਰ ਇੱਧਰ ਨਹੀਂ ਮੈਂ ਤੁਰਨਾ। ਅੱਜ ਵੀ ਇਹ ਰਿਸ਼ਤੇ ਤਿੜਕ ਚੁੱਕੇ ਆ, ਇਹ ਘਰ ਘਰ ਦੀ ਸਮੱਸਿਆ ਹੈ, ਕਿਉਂਕਿ ਅੱਜ ਇੰਨੀ ਕੁ ਅੰਦਰ ਹਉਮੈ ਪੈਦਾ ਹੋ ਚੁੱਕੀ ਹੈ, ਉਹ ਹਉਮੈ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੀ। ਸ਼ਾਇਦ ਇਸੇ ਕਰਕੇ ਭਾਈ ਗੁਰਦਾਸ ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ, ਇਹ ਉਹਨਾਂ ਦੀ ਪੌੜੀ ਏ, ਕਾਮਣ ਕਾਮਣ ਯਾਰੀਏ, ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈ ਵਿਸਰਿਆ, ਵਿਆਹਿਆ ਮਾਂ ਪਿਓ ਵਿਸਾਰੇ। ਮਹਾਰਾਜ ਕਹਿੰਦੇ ਜਿੱਦਣ ਜੰਮਿਆ ਸੀ ਉਦਣ ਸਾਈ ਭੁੱਲ ਗਿਆ, ਜਿੱਦਣ ਵਿਆਹਿਆ ਉਦਣ ਜਨਮ ਦੇਣ ਵਾਲੇ ਮਾਪੇ ਬੰਦੇ ਨੂੰ ਭੁੱਲ ਗਏ। ਪਰ ਮੈਂ ਬੇਨਤੀ ਕਰਾਂ, ਉਸ ਵਕਤ ਸੱਸ ਦੇ ਪੈਰਾਂ ਚ ਨੂੰ ਮੱਥਾ ਟੇਕਦੀ ਏ, ਇੱਕ ਮਨਮੁਖ ਬਿਰਤੀ ਏ, ਉਹ ਸੱਸ ਅੱਗੇ ਝੁਕਦੀ ਨਹੀਂ। ਸ਼ਾਇਦ ਆਪ ਨੂੰ ਪਤਾ ਹੋਵੇ, ਜਿਸ ਵਕਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ, ਵਿਸ਼ਾ ਵੈਸਾ ਆਪਣਾ ਇਹ ਨਹੀਂ, ਆਪਣੀ ਬੇਟੀ ਬੀਬੀ ਵੀਰੋ ਨੂੰ ਡੋਲੀ ਵਿੱਚ ਪਾਇਆ ਸੀ ਨਾ, ਉਸ ਵਕਤ ਇਹ ਬਚਨ ਕਹਿ ਸਨ। ਮਹਾਰਾਜ ਜੀ ਨੇ ਕਿਹਾ, ਸੁਣ ਬੀਬੀ ਮੈਂ ਤੁਝੇ ਸੁਣਾਉਂ, ਪਤ ਕੀ ਮਹਿਮਾ ਕਹਿਤਾ ਗਾਉਂ, ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਅਵਰ ਕਰੈ ਸਭ ਨਿਫਲੀ। ਮਹਾਰਾਜ ਨੇ ਉੱਥੇ ਇੱਕ ਬਚਨ ਕਿਹਾ ਸੀ ਕਿ ਗੁਰ ਜਨ ਕੀ ਇੱਜ਼ਤ ਵੋ ਕਰਨੀ। ਆਹ ਸ਼ਬਦ ਤੂੰ ਸੁਣਨ ਵਾਲਾ, ਗੁਰ ਜਨ ਦਾ ਅਰਥ ਵੱਡੇ, ਗੁਰ ਜਨ ਦਾ ਅਰਥ ਗੁਰੂ ਨਹੀਂ, ਗੁਰ ਜਨ ਦਾ ਅਰਥ ਤੇਰੇ ਸਹੁਰੇ ਪਰਿਵਾਰ ਵੀ ਜਿਹੜੇ ਤੇਰੇ ਤੋਂ ਵੱਡੇ ਨੇ, ਜਠਾਣੀ ਹੈ, ਜੇਠ ਹੈ, ਤੇਰਾ ਸਹੁਰਾ ਹੈ, ਤੇਰੇ ਸਹੁਰੇ ਦੇ ਭਰਾ ਨੇ, ਮੇਰੀ ਬੱਚੀਏ। ਇਹ ਗੁਰੂ ਹਰਗੋਬਿੰਦ ਸਾਹਿਬ ਕਹਿ ਰਿਹਾ, ਮੇਰੀ ਧੀਏ, ਗੁਰ ਜਨ ਕੀ ਇੱਜ਼ਤ ਵੋ ਕਰਨੀ, ਆਪਣੇ ਸਹੁਰੇ ਪਰਿਵਾਰ ਵਿੱਚ ਵੱਡਿਆਂ ਦੀ ਇੱਜ਼ਤ ਕਰਨੀ। ਅਗਲਾ ਬਚਨ, ਸਾਸ ਸੇਵ ਰਿਧ ਮਾਏ ਸੋ ਧਰਨੀ। ਵਾਹ, ਕਹਿੰਦੇ ਸੱਸ ਦੀ ਸੇਵਾ ਆਪਣੇ ਅੰਦਰੋਂ ਭਿੱਜ ਕੇ ਅਦਬ ਨਾਲ ਕਰੀ। ਸਾਸ ਸੇਵ ਰਿਧ ਮਾਏ ਸੋ ਧਰਨੀ, ਸੁਣ ਪੁੱਤਰੀ ਪ੍ਰਾਨਣ ਤੇ ਪਿਆਰੀ, ਜਿਸ ਤੇ ਬੈਸ ਬਿਤੇ ਸੁਖਕਾਰੀ ਮੇਰੀ ਧੀਏ ਮੇਰੇ ਪ੍ਰਾਣਾ ਤੋਂ ਵੱਧ ਬਚੀਏ। ਬੀਬੀ ਵੀਰੋ ਨੂੰ ਕਹਿ ਰਹੇ ਨੇ ਮੇਰੀ ਧੀਏ ਤੇਰੀ ਉਮਰ ਬੜੀ ਸੌਖੀ ਲੰਘੇਗੀ ਗ੍ਰਿਸ਼ ਦੇ ਵਿੱਚ। ਆਹ ਦੋ ਗੱਲਾਂ ਮੇਰੀਆਂ ਚੇਤੇ ਰੱਖੀ, ਬਾਕੀ ਉਹਨਾਂ ਨਾਮ ਬਾਰੇ ਕਿਹਾ। ਉੱਥੇ ਸਤਿਗੁਰੂ ਸਰੀਰ ਦੀ ਗੱਲ ਕਰ ਰਿਹਾ ਵੀ ਇਹਨੇ ਜਾਣਾ ਹੈ। ਹੁਣ ਦੇਖੋ ਝੁੱਕ ਨਹੀਂ ਰਹੀ ਸੱਸ ਅੱਗੇ, ਮੱਥਾ ਨਹੀਂ ਟੇਕ ਰਹੀ। ਮਹਾਰਾਜ ਨੇ ਜਿਹੜੇ ਸ਼ਬਦ ਵਰਤੇ, ਮੈਂ ਚਲੋ ਆਪਣੀ ਸ਼ਬਦਾਵਲੀ ਚ ਕਹਾਂਗਾ, ਜਦੋਂ ਉਹਨੂੰ ਪੁੱਛਿਆ ਜਾਂਦਾ ਗੁਰਮੁਖ ਸਖੀ ਵੱਲੋਂ ਤੇਰੀ ਸੱਸ ਇੰਨੀ ਚੰਗੀ, ਤੂੰ ਝੁੱਕ ਕੇ ਕਿਉਂ ਨੀ ਸਿਜਦਾ ਕਰਦੀ, ਕਿਉਂ ਨੀ ਨਮਸਕਾਰ ਕਰਦੀ? ਮੈਂ ਆਪ ਨੂੰ ਫਿਰ ਬੇਨਤੀ ਕਰਦਿਆਂ, ਹੁਣ ਇਹਨੂੰ ਬਾਹਰ ਬੈਠੇ ਅਨਰਥ ਕਰੀ ਜਾਇਓ ਜੀ, ਗੁਰੂ ਸਾਹਿਬ ਨੇ ਫਤਿਹ ਕਿਹਾ। ਮੈਂ ਕਹਿੰਦਾ ਬਿਲਕੁਲ ਫਤਿਹ ਕਿਹਾ। ਹੁਣ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ, ਕਹਿੰਦੇ ਹਾਂ ਨਾ ਜੀ, ਇਹੀ ਕਹਿੰਦੇ ਹਾਂ। ਗੁਰਮੁਖੋ, ਸਿੱਖ ਸਿੱਖ ਨੂੰ ਫਤਿਹ ਬੁਲਾਉਂਦਾ, ਗੁਰੂ ਅੱਗੇ ਮੱਥਾ ਟੇਕਣਾ ਚਾਹੀਦਾ। ਮੇਰੀ ਇਸ ਗੱਲ ਨੂੰ ਪਲੀਜ਼ ਧਿਆਨ ਨਾਲ ਸੁਣਿਓ। ਅਸੀਂ ਕਹਿੰਦੇ ਮਹਾਰਾਜ ਨੂੰ ਮੱਥਾ ਫਤਿਹ ਬੁਲਾਈ, ਮਹਾਰਾਜ ਨੂੰ ਫਤਿਹ ਬੁਲਾਓ। ਉਹ ਗੁਰਮੁਖੋ, ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਤੇ ਜਿਹਦੇ ਸਾਹਮਣੇ ਗੁਰੂ ਹੈ ਫਿਰ ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹ ਤਾਰੇ। ਸੰਗਤ ਵਿੱਚ ਆਪਾਂ ਫਤਿਹ, ਆਪੋ ਆਪਣੀ ਭਾਵਨਾ ਹੈ ਜੀ, ਗੁਰੂ ਸਾਹਿਬ ਅੱਗੇ ਮੱਥੇ ਹੀ ਟੇਕਣਾ, ਗੁਰੂ ਸਾਹਿਬ ਅੱਗੇ ਝੁਕਣਾ ਹੀ ਹੈ। ਤੇ ਜੇ ਮਨ ਦੇ ਵਿੱਚ, ਘਰ ਦੇ ਵਿੱਚ ਬਜ਼ੁਰਗ ਹੈ, ਦਾਦਾ ਹੈ, ਤਾਇਆ ਹੈ, ਜਾਂ ਮੁੱਖ ਵੱਡਾ ਹੈ, ਉਹਨੂੰ ਇਹ ਵਿਆਖਿਆ ਨਾ ਕਰੀਏ ਵੀ ਉਹਨੇ ਗੁਰੂ ਦੇ ਤੁਲ ਕਿਸੇ ਨੂੰ ਸਮਝ ਲਿਆ। ਗੁਰੂ ਤੁਲ ਨਹੀਂ, ਝੁਕਣ ਦੀ ਜਾਚ ਆਉਣੀ ਚਾਹੀਦੀ ਹੈ। ਥਾਂ ਥਾਂ ਤੇ ਝੁਕਣਾ ਨਹੀਂ, ਮੇਰੀ ਬੇਨਤੀ ਹੈ, ਇੱਕ ਬਜ਼ੁਰਗ ਦੇ ਅਦਬ ਲਈ ਅਸੀਂ ਝੁਕਣੇ ਆ। ਝੁਕਣ ਦਾ ਮਤਲਬ ਇਹ ਵੇ ਕਿ ਮੈਂ ਤੇਰੀ ਬਜ਼ੁਰਗੀ ਨੂੰ ਸਵੀਕਾਰ ਕਰਨਾ। ਮਹਾਰਾਜ ਜੀ ਨੇ ਕਿਹਾ ਉਹ ਮਨਮੁਖ ਬਿਰਤੀ ਵਾਲੀ ਨਹੀਂ ਝੁਕੀ ਤੇ ਪੁੱਛਿਆ ਗੁਰਮੁਖ ਸਖੀ ਨੇ ਤੂੰ ਕਿਉਂ ਨਹੀਂ ਝੁਕਦੀ ਪਈ? ਕਹਿਣ ਲੱਗੀ ਮੇਰੇ ਜਿਸਮ ਦਾ ਮੇਰੇ ਜੋਬ, ਉੱਥੇ ਤੇ ਗੁਰੂ ਜੀ ਨੇ ਖੁੱਲੇ ਸ਼ਬਦ ਵਰਤਿਆ, ਮੇਰੇ ਜਿਸਮ ਦਾ ਮੇਰੇ ਜੋਬਨ ਦਾ ਮੇਰੇ ਸੀਨੇ ਦਾ ਇੰਨਾ ਬੋਝ ਹੈ, ਮੈਂ ਇਸ ਬੁੱਢੀ ਅੱਗੇ ਝੁਕ ਨਹੀਂ ਸਕਦੀ। ਤੇ ਅੱਗੋਂ ਉੱਤਰ ਮਿਲਿਆ ਚੱਲੀਏ, ਆਹ ਸਰੀਰ ਜਿਹਦਾ ਤੂੰ ਹੰਕਾਰ ਪਈ ਕਰਨੀ ਹੈ ਨਾ, ਮੈਂ ਝੁਕਣਾ ਨਹੀਂ, ਇਹ ਤਨ ਨੇ ਚਲੇ ਜਾਣਾ। ਚਾਤੀ ਮਾਰ ਉਹਨਾਂ ਕਿਲਿਆਂ ਵੱਲ ਜਿਹੜੇ ਖੰਡਰਾਤ ਹੋਏ ਪਏ ਨੇ, ਸਿਰਫ ਦੀਵਾਰਾਂ ਖਲੋਤੀਆਂ ਨੇ, ਅੱਧੀਆਂ ਟੁੱਟੀਆਂ ਨੇ। ਉਹ ਕਿਲੇ ਪੱਕੀਆਂ ਇੱਟਾਂ ਦੇ, ਪੱਕੇ ਚੂਨੇ ਦੀ ਜੜਤ ਨਾਲ ਇੱਟਾਂ ਲਾਈਆਂ ਸਨ, ਅੱਜ ਉਹ ਕਿਰ ਕਿਰ ਕੇ ਖੰਡਰਾਤ ਹੋ ਚੁੱਕੇ ਨੇ, ਇੱਟਾਂ ਟੁੱਟ ਕੇ ਜ਼ਮੀਨ ਤੇ ਡਿੱਗੀਆਂ ਨੇ। ਜਿਸ ਜਿਸਮ ਦਾ ਤੂੰ ਹੰਕਾਰ ਵੀ ਕਰਨੀ, ਇੱਕ ਦਿਨ ਇਹਨੇ ਮਿੱਟੀ ਵਿੱਚ ਰਲ ਜਾਣਾ। ਮੈਂ ਸਿਰਫ ਅੱਧੀ ਤੁਕ ਦੀ ਅਰਥ ਕਰ ਰਿਹਾ, ਇਹ ਤਨ ਜਾਏਗਾ। ਉਹ ਸ਼ਲੋਕ ਹੈ, ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ, ਸੱਸੁੜ ਸੁਹੀਆ ਕਿਵ ਕਰੀ। ਉੱਚਾ ਕੱਦ ਹੈ, ਜਿਸਮ ਦਾ ਭਾਰ ਹੈ, ਸੱਸੁੜ ਸੂਈਆ, ਸੱਸੁੜ ਦਰ ਤੇ ਸੱਸ ਦੇ ਸੂਈਆ ਦਰ ਤੇ ਮੱਥਾ ਟੇਕਣਾ, ਨਮਸਕਾਰ ਕਰਨੀ। ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ, ਸੱਸੁੜ ਸੂਈਆ ਕਿਵ ਕਰੀ। ਕਿਉਂ ਜੀ? ਨਿਮਨ ਨਾ ਜਾਏ ਥਣੀ, ਜਿਸਮ ਝੁਕਣ ਨਹੀਂ ਦੇ ਰਿਹਾ, ਨਿਮਨ ਨਾ ਜਾਏ ਥਣੀ। ਅੱਗੋਂ ਉੱਤਰ ਦਿੰਦੇ ਨੇ, ਗੱਚ ਜੇ ਲੱਗਾ ਗਿੜਬੜੀ ਸਖੀਏ, ਧੌਲ ਹਰੀ ਨੀ ਭੈਣੇ ਮੇਰੀਏ। ਇੱਥੇ ਉਹ ਗੱਚ ਜਿਹੜਾ ਚੂਨਾ ਲੱਗਾ ਕਿਲਿਆਂ ਦੀਆਂ ਕੰਧਾਂ ਦੇ ਵਿੱਚ, ਇੱਟਾਂ ਨਾਲ ਚੂਨਾ ਲੱਗਾ ਸੀ, ਗੱਚ ਜੇ ਲੱਗਾ ਗਿੜਬੜੀ ਸਖੀਏ, ਧੌਲ ਹਰੀ ਸੇ ਭੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਨੀ ਚੱਲੀਏ, ਕਾਹਦਾ ਹੰਕਾਰ ਕਰਨੀ ਆਪਣੇ ਜਿਸਮ ਦਾ? ਜਿੱਦਣ ਇਹ ਕਿਲੇ ਬਣੇ ਸਨ ਉਹਨਾਂ ਕਿਹਾ ਸੀ ਕਈ ਸਾਲ ਤੱਕ ਨੀ ਟੱਟਣੇ, ਪਰ ਚੇਤੇ ਰੱਖੀ ਸਦੀਆਂ ਬਾਅਦ ਇਹ ਵੀ ਮਿੱਟੀ ਹੋ ਗਿਆ। ਇਹ ਤਾਂ ਇੱਕ ਸਾਹ ਬਾਹਰ ਨਿਕਲਿਆ, ਉਦੋਂ ਬਾਅਦ ਮਿੱਟੀ ਹੋ ਜਾਣਾ, ਇਹਦਾ ਹੰਕਾਰ ਕਾਹਦਾ? ਇਸ ਤਾਂ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਬਚਨ ਕਰ ਰਹੇ, ਪਰ ਇਹਨੂੰ ਨਿਰਾਸ਼ਤਾ ਚ ਨਹੀਂ ਜਾਣਾ, ਜਾਣਾ ਹੈ, ਪਰ ਜਾਣ ਤੋਂ ਪਹਿਲਾਂ ਫਿਰ ਮੈਂ ਅਰਜ਼ ਕਰਾਂਗਾ ਆਪਾਂ ਇਹਨੂੰ ਬਚਾਉਣਾ ਹੈ, ਮੌਤ ਨੇ ਲੈ ਜਾਣਾ, ਅੰਦਰ ਨੂੰ ਬਚਾ ਲਈਏ। ਦੂਸਰਾ ਇੱਕ ਬਚਨ ਹੋਰ ਹੈ, ਇਸ ਕਰਕੇ ਵੀ ਕਿੰਨੀ ਕੁ ਇਹਦੀ ਖਸਤੀ ਹੈ, ਕਿੰਨਾ ਕੁ ਐਵੇਂ ਬੰਦਾ ਛਾਲਾ ਮਾਰੀ ਜਾਂਦਾ। ਭਗਤ ਕਬੀਰ ਸਾਹਿਬ ਦਾ ਇੱਕ ਬਚਨ ਹੈ, ਭਗਤ ਰਵਿਦਾਸ ਸਾਹਿਬ ਦਾ ਇੱਕ ਬਚਨ ਹੈ। ਬਾਬਾ, ਮੈਂ ਮੇਰੇ ਮਨ ਸੀ ਕਿ ਜਿੰਨੇ ਪਰਮਾਰਥ ਵਾਲੇ ਸਾਰੇ ਸਮਝਾਉਂਦੇ ਪਏ ਨੇ ਮਰ ਜਾਣਾ ਮਰ ਜਾਣਾ, ਹੁਣ ਗੁਰੂ ਨਾਨਕ ਸਾਹਿਬ ਪੰਜਾਬ ਦੀ ਧਰਤੀ ਤੇ ਕਹਿ ਰਹੇ ਨੇ ਵੀ ਇਹ ਖਤਮ ਹੋ ਜਾਏਗਾ। ਹੁਣ ਭਗਤ ਰਵਿਦਾਸ ਸਾਹਿਬ ਬਨਾਰਸ ਨੇ ਉਹ ਇੱਕ ਸ਼ਬਦ ਵਰਤਦੇ ਆ, ਤੂੰ ਕਾਏ ਗਰਭੈ ਬਾਬਲੀ, ਚੱਲੀਏ ਮੇਰੀ ਕਾਇਆ ਚੱਲੀਏ, ਕਾਹਦਾ ਹੰਕਾਰ ਕਰਨੀ? ਤੂੰ ਕਾਏ ਗਰਭੈ ਬਾਬਲੀ, ਜੈਸੇ ਭਾਦੋ ਖੂਮ ਰਾਜ, ਤੂੰ ਤਿਸਤੇ ਖਰੀ ਉਤਾਵਲੀ। ਕਿੱਡਾ ਪਿਆਰਾ ਪ੍ਰਮਾਣ ਲਿਆ, ਆਪ ਨੂੰ ਪਤਾ ਹੋਣਾ ਇੱਥੇ ਤੇ ਨਹੀਂ ਸ਼ਾਇਦ ਮਿਲੇਗਾ, ਭਾਦੋਂ ਸੌਣ ਮੀਂਹ ਪੈਂਦਾ ਸੀ ਤੇ ਭਾਦੋਂ ਦੇ ਵਿੱਚ ਨਾ ਇਹ ਮੀਂਹ ਵੀ ਪੈਂਦਾ ਸੀ ਤੇ ਪਤਾ ਨਹੀਂ ਸੀ ਲੱਗਦਾ, ਇੱਕੋ ਦਮ ਤਿੱਖੀ ਧੁੱਪ ਪੈਂਦੀ ਸੀ। ਹੁੰਮਸ ਨੂੰ ਕਹਿੰਦੇ ਉਸ ਹੁੰਮਸ ਦੇ ਵਿੱਚ ਜਿਹੜੀ ਰੂੜੀ ਪਈ ਹੁੰਦੀ ਸੀ, ਆ ਰੂੜੀ ਸਮਝਦੇ ਨਾ ਜਿੱਥੇ ਮੱਝਾਂ ਗਾਵਾਂ ਦੀ ਰੂੜੀ ਸਰਦੇ ਆ, ਉਸ ਹੁੰਮਸ ਦੇ ਵਿੱਚ ਬੀਜ ਨਹੀਂ ਸਾਂ ਪਾਉਂਦੇ, ਆਪਣੇ ਆਪ ਖੁੰਬਾਂ ਪੈਦਾ ਹੋ ਜਾਂਦੀਆਂ ਸਨ। ਆ ਛਤਰੀਆਂ ਵਾਲੀਆਂ ਖੁੰਬਾਂ ਜੀ, ਵੱਡੀਆਂ ਵੱਡੀਆਂ ਖੁੰਬਾਂ। ਹੁਣ ਉਹ ਖੁੰਬ ਜਿਹੜੀ ਇਹ ਕੁਝ ਘੰਟੇ ਰਹਿੰਦੀ ਸੀ ਜੀ, ਉਹ ਹੁੰਮਸ ਵਿੱਚੋਂ ਖੁੰਬ ਬਾਹਰ ਨਿਕਲੀ ਤੇ ਉਸ ਖੁੰਬ ਨੇ ਕੁਝ ਘੰਟਿਆਂ ਬਾਅਦ ਉਹ ਸੜ ਗਈ ਜੀ, ਉਹ ਧੁੱਪ ਜ਼ਿਆਦਾ ਬਰਦਾਸ਼ਤ ਨਹੀਂ ਕਰਦੀ, ਨਿਕਲੀ ਜ਼ਰੂਰ ਐ ਛਤਰੀ ਕੱਢ ਕੇ, ਤੇ ਕੁਝ ਘੰਟਿਆਂ ਬਾਅਦ ਉਹ ਬਿਲਕੁਲ ਖਤਮ ਹੋ ਗਈ। ਭਗਤ ਰਵਿਦਾਸ ਜੀ ਕਹਿੰਦੇ ਨੇ ਉਹ ਝੱਲੀਏ ਕਾਇਆ, ਤੂੰ ਕਿਹੜੇ ਹੰਕਾਰ ਚ ਤੁਰੀ ਫਿਰਨੀ ਕਮਲੀਏ, ਉਹ ਸਾਹਮਣੇ ਰੂੜੀ ਤੇ ਉੱਗੀ ਖੁੰਬ ਰਾਜ ਜਿਹੜੀ ਵੱਡੀ ਖੁੰਬ, ਛੋਟੀ ਨੀ ਵੱਡੀ ਖੁੰਬ ਜਿਹੜੀ ਨਿਕਲੀ ਹੈ ਨਾ, ਉਹਦੀ ਅਜੇ ਮਿਆਦ ਖੈ, ਉਹ ਘੰਟਾ ਕਿ ਦੋ ਘੰਟੇ ਠਹਿਰ ਜਾਏਗੀ, ਪਰ ਕਮਲੀਏ ਤੂੰ ਕਾਹਦਾ ਹੰਕਾਰ ਕਰਨੀ, ਹੋ ਸਕਦਾ ਤੂੰ ਹੰਕਾਰ ਦੀ ਬੋਲ ਬੋਲਦੀ ਹੋਵੇ, ਤੇਰਾ ਬੋਲ ਵੀ ਪੂਰਾ ਨਾ ਹੋਵੇ ਤੇ ਸਰੀਰ ਖਤਮ ਹੋ ਜਾਏ। ਮਹਾਰਾਜ ਕਹਿੰਦੇ ਤੂੰ ਖੁੰਬ ਤੋਂ ਪਹਿਲਾਂ ਚਲੀ ਜਾਣਾ, ਤੂੰ ਕਾਹੇ ਗਰਬ ਹੈ ਬਾਵਲੀ, ਜੈਸੇ ਭਾਦੋ ਖੁੰਬ ਰਾਜ ਤੂੰ ਤਿਸਦੇ ਖਰੀ ਉਤਾਵਲੀ, ਤੂੰ ਉਸ ਤੋਂ ਪਹਿਲਾਂ ਚਲੀ ਜਾਣਾ। ਤੀਸਰਾ ਬਚਨ ਹੈ ਜੀ ਭਗਤ ਬਾਬਾ ਫਰੀਦ ਸਾਹਿਬ ਦਾ ਹੈ ਕਿ ਕਿਵੇਂ ਤੂੰ ਜਾਣਾ, ਉਹ ਬਚਨ ਹੈ ਅਸੀਂ ਕੱਪੜੇ ਖਰੀਦਣੇ ਆ ਜੀ, ਚਲੋ ਅੱਜ ਕੱਲ੍ਹ ਸਟੋਰਾਂ ਵਿੱਚੋਂ ਸੀਤੇ ਸਾਹਿਬ ਮਿਲ ਜਾਂਦੇ ਆ, ਆਪਾਂ ਭਾਰਤ ਵਿੱਚ ਅਜੇ ਵੀ ਸੁਹਾਨੇ ਹਾਂ, ਤੇ ਜਦੋਂ ਅਸੀਂ ਕੱਪੜਾ ਖਰੀਦਣ ਜਾਂਦੇ ਹਾਂ ਭਾਵੇਂ ਬੰਦੇ ਨੂੰ ਕੱਪੜੇ ਬਾਰੇ ਕੋਈ ਜਾਣਕਾਰੀ ਨਹੀਂ, ਬੀਬੀਆਂ ਨੂੰ ਕੋਈ ਜਾਣਕਾਰੀ ਨਾ ਹੋਵੇ, ਪਿੰਡ ਦੀਆਂ ਬੀਬੀਆਂ ਵੀ ਜਿਹੜੀਆਂ ਵਿਚਾਰੀਆਂ ਪੜ੍ਹੀਆਂ ਵੀ ਨੇ, ਉਹ ਵੀ ਦੁਕਾਨਦਾਰ ਕੋਲ ਕੱਪੜਾ ਹੱਥ 'ਚ ਲੈ ਕੇ ਟੋਣਗੀਆਂ ਟਟੋਲਣਗੀਆਂ, ਤੇ ਨਾਲ ਪੁੱਛੀ ਜਾਣਗੀਆਂ ਇਹ ਕੱਪੜੇ ਦੀ ਮਿਆਦ ਕੀ ਆ, ਇਹਦੀ ਵਾਰੰਟੀ ਜਾਂ ਇਹਦੀ ਕੀ ਮਿਆਦ, ਕਿੰਨਾ ਸਮਾਂ ਕੱਢੇਗਾ, ਛਿੱਜੇਗਾ ਤੇ ਨਹੀਂ, ਘਸੇਗਾ ਤੇ ਨਹੀਂ ਛੇਤੀ। ਉਹ ਅੱਗੋਂ ਦੱਸੀ ਜਾਏਗਾ ਵੀ ਇਹ ਤੁਸੀਂ ਸਿਆਲ ਵੀ ਕੱਢੋ ਪੂਰਾ ਪਾਓ, ਨਹੀਂ ਜਾਣਾ। ਮਹਾਰਾਜ ਕਹਿੰਦੇ ਨੇ ਦੇਖੋ ਬੰਦਿਆ, ਇਸ ਤਨ ਤੇ ਕੱਪੜਾ ਪਾਉਣਾ ਹੈ, ਸੱਚ ਇਹ ਇਸ ਤਨ ਤੇ ਕੱਪੜਾ ਪਾਉਣਾ, ਤੂੰ ਕੱਪੜੇ ਦੀ ਮਿਆਦ ਪੁੱਛ ਗਿਆ ਹੈ। ਉਸ ਤੋਂ ਬਾਅਦ ਦਰਜੀ ਕੋਲ ਜਾਂਦਾ ਤੇ ਦਰਜੀ ਕੋਲ ਜਾਂਦਿਆਂ ਉਹਨੂੰ ਵੀ ਪੁੱਛਦਾ ਵੀ ਜਿਹੜੇ ਧਾਗੇ ਨਾਲ ਸੀਨ ਲੱਗਾ ਹੈ, ਇਹ ਧਾਗਾ ਘਸੇਗਾ ਤੇ ਨਹੀਂ, ਸੀਨ ਪਾਟੇਗੀ ਤੇ ਨਹੀਂ, ਉਧੜੇਗੀ ਤੇ ਨਹੀਂ ਸੀਨ ਧਾਗਾ। ਉਹ ਕਹਿੰਦਾ ਨਾ ਨਾ ਕੱਪੜਾ ਪਾੜ ਜੂ, ਧਾਗਾ ਨਹੀਂ ਜਾਣਾ। ਤੇ ਮਹਾਰਾਜ ਕਹਿੰਦੇ ਨੇ ਆ ਗਿਆ, ਪਰ ਕਮਲੇ ਮਣਾ ਤੈਨੂੰ ਪਤਾ ਹੈ ਕਿ ਸੂਟ ਸੀਤਨ ਤੋਂ ਪਹਿਲਾਂ ਤੂੰ ਦੁਨੀਆਂ ਤੋਂ ਚਲੇ ਜਾਣਾ ਹੈ, ਤੇ ਸੱਚੀ ਮੇਰੇ ਘਰ 'ਚ ਵਾਪਰਿਆ, ਮੈਂ ਹਕੀਕਤ ਕਹਿਣਾ, ਮੈਂ ਭਾਵੇਂ ਕਿਹਾ ਨਹੀਂ ਪਰ ਮੈਂ ਵਾਪਰਿਆ। ਬੀਜੀ ਨੇ ਕਿਹਾ ਸਿੰਘਣੀ ਬੇਟੀ ਮੇਰਾ ਸੂਟ ਸਵਾ ਦਿਓ, ਸੂਟ ਦਰਜੀ ਕੋਲੇ ਸੂਟ ਵੱਡਾ ਹੋ ਗਿਆ, ਕਹਿਣ ਲੱਗੇ ਇਹਨੂੰ ਥੋੜ੍ਹਾ ਜਿਹਾ ਠੀਕ ਕਰਾ ਦਿਓ ਫਿਰ ਮੈਂ ਪਾਵਾਂਗੀ। ਸੱਚ ਇਵੇ ਸੂਟ ਨਹੀਂ ਆਇਆ, ਸਰੀਰ ਚਲਾ ਗਿਆ ਹੈ, ਇਹ ਸੱਚਾਈ ਹੈ, ਆਪਾਂ ਇਸ ਤੋਂ ਅੱਖਾਂ ਨਹੀਂ ਮੀਟ ਸਕਦੇ, ਇਹ ਡਰਾਉਣ ਵਾਲੀ ਵੀ ਗੱਲ ਨਹੀਂ। ਮਹਾਰਾਜ ਕਹਿੰਦੇ ਨੇ ਦੇਖ ਤੂੰ ਕੱਪੜੇ ਦੀ ਗਰੰਟੀ ਲੈ ਰਿਹਾ, ਧਾਗੇ ਦੀ ਪੁੱਛ ਰਿਹਾ, ਹੋ ਸਕਦਾ ਸੀਨ ਤੋਂ ਪਹਿਲਾਂ ਤੂੰ ਚਲਾ ਜਾ, ਮੰਨ ਲੈ ਸੀਣਾ ਵੀ ਹੋਵੇ, ਕੱਪੜੇ ਨੂੰ ਖੂੰਗੀ ਲੱਗੇ ਇਹ ਘਸੇ ਤੇ ਟਾਂਕੀ ਲਾ ਕੇ ਤਨ ਢੱਕ ਲਏਗਾ, ਜਿੱਦਣ ਇਸ ਤਨ ਵਿੱਚੋਂ ਜਿੰਦ ਨੇ ਨਿਕਲਣਾ ਦੁਨੀਆਂ 'ਚ ਕੋਈ ਸੂਈ ਧਾਗਾ ਨਹੀਂ ਤੈਨੂੰ ਦੁਬਾਰਾ ਸਰੀਰ ਨਾਲ ਜੋੜ ਸਕੇ, ਇਹ ਤਨ ਜਾਏਗਾ। ਮਹਾਰਾਜ ਜੀ ਦਾ ਬਚਨ ਹੈ ਖਿੰਥੜ ਮੇਖਾਂ ਅਗਲੀਆਂ, ਮੈਂ ਵਿਆਖਿਆ ਆਪਣੇ ਢੰਗ ਨਾਲ ਕੀਤੀ, ਵਿਆਖਿਆਕਾਰ ਦਾ ਸੁਭਾਅ ਹੁੰਦਾ ਉਹਨੇ ਸ਼ਿੰਗਾਰ ਨਹੀਂ ਹੁੰਦੀ ਗੱਲ, ਮੈਂ ਫਿਰ ਬੇਨਤੀ ਕਰਾਂ ਕਿਉਂਕਿ ਜਦੋਂ ਬਾਹਰ ਡਾਕਟਰ ਸੈਮੀਨਾਰ ਜਿਹੜੇ ਨੇ ਵੱਖਰੀ ਗੱਲ, ਮੈਂ ਇੱਕ ਵਾਰ ਇੱਥੇ ਕਥਾ ਕਰਦਾ ਕਿਹਾ ਸੀ ਕਥਾ ਵਿੱਚ ਤਿੰਨ ਗੱਲਾਂ ਯਾਦ ਰੱਖੋ, ਇੱਕ ਹੈ ਸਿਧਾਂਤ, ਦੂਜਾ ਹੈ ਸੰਵਾਦ। ਕਥਾ ਵਾਲਾ ਜਦੋਂ ਕਥਾ ਕਰੇਗਾ ਕੋਈ ਗਿਆਨੀ ਪੁਰ ਕੋਈ ਵੀ ਕਰੇ, ਪਹਿਲੀ ਗੱਲ ਤਾਂ ਸਿਧਾਂਤ ਦੀ ਗੱਲ ਕਰੂਗਾ ਵੀ ਆਪਾਂ ਗੱਲ ਕਿਹੜੀ ਕਰਨੀ ਪੈਣ, ਅੱਜ ਕੀ ਬੋਲਣਾ, ਸਿਧਾਂਤ ਦੀ ਗੱਲ। ਦੂਜੀ ਗੱਲ ਹੁੰਦੀ ਹੈ ਸੰਵਾਦ ਦੀ, ਕਿ ਜੇ ਸਿਧਾਂਤ ਦੀ ਗੱਲ ਸੰਗਤ 'ਚ ਕੋਈ ਸੁਣ ਰਿਹਾ ਉਹਦੇ ਪ੍ਰਤੀ ਉਹ ਡਾਇਲਾਗ ਗੱਲਬਾਤ ਸੰਵਾਦ ਕਰੇਗਾ, ਤੇ ਸੰਵਾਦ ਹਮੇਸ਼ਾ ਦੋਨੋਂ ਪੱਧਰ ਦਾ ਇੱਕ ਪੱਧਰ ਦੇ ਗਿਆਨ ਵਾਲੇ ਕਰ ਸਕਦੇ ਆ, ਮੂਰਖ ਬੰਦੇ ਗਾਲਾਂ ਕੱਢਦੇ ਹੁੰਦੇ ਆ, ਮੂਰਖ ਬੰਦਿਆਂ ਕੋਲ ਸੰਵਾਦ ਨਹੀਂ ਹੁੰਦਾ, ਉਹ ਸੰਵਾਦ ਸਮਝ ਗਿਆ ਨਾ ਜੀ, ਵੀ ਗੱਲਬਾਤ ਜਿਵੇਂ ਸੈਮੀਨਾਰ ਹੁੰਦਾ ਆਪਾਂ ਡਾਇਲਾਗ ਕਰਨੇ ਆ, ਬਾਤਚੀਤ ਕਰਨੇ ਆ। ਇਸੇ ਕਰਕੇ ਗੁਰਦੇਵ ਨੇ ਸਿੱਧ ਗੋਸ਼ਟ ਵਿੱਚ ਜਦੋਂ ਤੈਸ਼ 'ਚ ਕੋਈ ਆਉਂਦਾ ਹੈ, ਮਹਾਰਾਜ ਕਹਿੰਦੇ ਨਹੀਂ ਤੁਸੀਂ ਗੋਸ਼ਟ ਹੀ ਕਰ ਰਹੇ ਹੋ, ਰੋਸ ਨਾ ਕੀਜੈ ਉੱਤਰ ਦੀਜੈ, ਤੁਸੀਂ ਸੰਵਾਦ ਕਰਨ ਆਏ ਹੋ, ਸੰਵਾਦ ਕਰਦੇ ਹੋ ਉੱਤਰ ਦਿਓ, ਤੇ ਜਿਸ ਬੰਦੇ ਨੂੰ ਜਿਵੇਂ ਆਪਾਂ ਕਹਿੰਦੇ ਸਾਖੀ ਕਹਾਣੀ ਕਿਉਂ ਸੁਣਾਉਂਦੇ ਕਿਉਂਕਿ ਜ਼ਿਆਦਾਤਰ ਇਤਿਹਾਸ ਨੂੰ ਸਮੇਟ ਦਿੱਤਾ ਗਿਆ ਡਰਦਿਆਂ ਹੋਇਆਂ ਕਿਉਂਕਿ ਇਤਿਹਾਸ ਨੂੰ ਹਰ ਪਾਸਿਓਂ ਘੇਰ ਲਿਆ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਮੈਂ ਇਹ ਨਹੀਂ ਮੰਨਦਾ ਮੇਰੇ ਨਾ ਮੰਨਣ ਨਾਲ ਇਤਿਹਾਸ ਥੋੜ੍ਹਾ ਬਦਲਿਆ ਜਾਣਾ ਮੇਰੀ ਅਪਰੋਚ ਤਾਂ ਛੋਟੀ ਜੀ ਉਸ ਤੋਂ ਬਾਅਦ ਜਿਹਨੂੰ ਸੰਵਾਦ ਦੀ ਸਮਝ ਨਹੀਂ ਪੈਂਦੀ ਉਸ ਵਾਸਤੇ ਸੌਖਾ ਤਰੀਕਾ ਹੁੰਦਾ ਉਹਨੂੰ ਸਾਖੀ ਸੁਣਾਓ ਅਜੇ ਮੈਂ ਵੀ ਇੱਕ ਦੋ ਬੇਨਤੀ ਕਰਨੀ ਹੈ ਸਾਖੀ ਸੁਣਾਓ ਸਾਖੀ ਜਿਹੜੀ ਹੈ ਉਹ ਸੰਵਾਦ ਸਿਧਾਂਤ ਨੂੰ ਸਮਝਾ ਦਿੰਦੀ ਵੀ ਜਿਹੜਾ ਬੰਦਾ ਗੱਲ ਕਰਦਾ ਪਿਆ ਇਹਦਾ ਮਕਸਦ ਕੀ ਹੈ ਕਹਾਣੀ ਜਾਂ ਸਾਖੀ ਕਰਨ ਰਸ ਨਹੀਂ ਹੁੰਦਾ ਮੈਨੂੰ ਮੈਂ ਇੱਥੇ ਮੈਨੂੰ ਕਿੰਨੇ ਸਾਲ ਹੋ ਗਏ ਅੱਜ ਵੀ ਤੁਹਾਨੂੰ ਸੱਚੀ ਦੱਸਾਂ ਜ਼ਿਆਦਾਤਰ 90% ਸੰਗਤ ਕਥਾ ਵਿੱਚ ਇੰਤਜ਼ਾਰ ਕਰਦੀ ਹੁੰਦੀ ਹੈ ਸਾਖੀ ਕਦੋਂ ਸ਼ੁਰੂ ਹੋਵੇਗੀ ਕਿਉਂਕਿ ਉਹ ਸਾਖੀ ਸੌਖੀ ਸਮਝ ਜਾਂਦੇ ਆ ਕਹਾਣੀ ਸੌਖੀ ਸਮਝੀ ਜਾਂਦੀ ਹਜ਼ੂਰ ਸੱਚੇ ਪਾਤਸ਼ਾਹ ਮੈਂ ਫਿਰ ਅਰਜ਼ ਕਰਾਂਗਾ ਦੇਖੋ ਉਹਨਾਂ ਜਿਹੜੇ ਇਹ ਸ਼ਬਦ ਵਰਤੇ ਆ ਮੈਂ ਫਿਰ ਅਰਜ਼ ਕੀਤੀ ਵੀ ਖਿੰਤਰ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਇਸ ਸਰੀਰ ਨੇ ਚਲੇ ਜਾਣਾ ਇਹਨੇ ਰੁਕਣਾ ਨਹੀਂ ਇੱਕ ਹੋਰ ਬੇਨਤੀ ਤੀਜਾ ਪ੍ਰਮਾਣ ਦੇ ਦਿਆਂ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ ਤੇ ਜਿੰਨੇ ਪਰਮਾਰਥ ਵਾਲੇ ਉਹਨਾਂ ਇੱਕੋ ਗੱਲ ਕਹੀ ਵੀ ਜਾਣਾ ਮਹਾਰਾਜ ਜੀ ਦਾ ਬਚਨ ਹੈ ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ ਇਸ ਸੋਹਣੇ ਰੰਗ ਵਾਲੀ ਦੇਹ ਨੂੰ ਦੇਖ ਕੇ ਹੰਕਾਰ ਨਾ ਕਰ ਭਗਤ ਜੀ ਨੇ ਕਿਹਾ ਰਵਿਦਾਸ ਮਹਾਰਾਜ ਜੀ ਨੇ ਇਹ ਖੁੰਭ ਦੀ ਤਰ੍ਹਾਂ ਹੈ ਬਾਬਾ ਫਰੀਦ ਸਾਹਿਬ ਨੇ ਕਿਹਾ ਇਹ ਖਿੰਥੜਾ ਮੇਖਾਂ ਕੱਪੜੇ ਨੂੰ ਟਾਂਕੇ ਲੱਗੇ ਇਹਨੂੰ ਕਿਸੇ ਨਹੀਂ ਲਾਣੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਇਹ ਜਿਵੇਂ ਕਿਲੇ ਖਤਮ ਹੁੰਦੇ ਨੇ ਖਤਮ ਹੋ ਜਾਣੇ ਭਗਤ ਕਬੀਰ ਸਾਹਿਬ ਕਹਿ ਰਹੇ ਨੇ ਭਲਿਆ ਇਹ ਇਸ ਤਰ੍ਹਾਂ ਜਿਵੇਂ ਸੱਪ ਦੇ ਤਨ ਦੇ ਉੱਤੇ ਕੁੰਝ ਆਈ ਹੋਵੇ ਕੁੰਝ ਲਾਂਦਿਆਂ ਕਿੰਨੀ ਕੁ ਦੇਰ ਲੱਗਣੀ ਹੈ ਆਹ ਜਿਹੜੀ ਤੇਰੀ ਆਤਮਾ ਉੱਤੇ ਚਮੜੀ ਦੀ ਕੁੰਝ ਆਈ ਹੈ ਨਾ ਇਹਦਾ ਕੋਈ ਪਤਾ ਨਹੀਂ ਸੁੱਤੀਆਂ ਦੀ ਰਹਿ ਜਾਣੀ ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ ਭੁਯੰਗ ਅੱਜ ਜਾਂ ਕੱਲ ਨੂੰ ਛੱਡ ਜਾਣਾ ਹੁਣ ਇੱਕ ਹੋਰ ਸ਼ਬਦ ਅਸੀਂ ਪਾ ਲਈਏ ਭਗਤ ਨਾਮਦੇਵ ਜੀ ਦਾ ਸ਼ਬਦ ਤਨਾਸਰੀ ਰਾ ਮਹਾਰਾਜ ਦਾ ਸ਼ਬਦ ਹੈ ਗਹਿਰੀ ਕਰਕੇ ਨੀਵ ਖੁਦਾਈ ਯਾਦ ਰੱਖਿਓ ਸ਼ਬਦ ਚੱਲਦਾ ਪਿਆ ਇਹ ਤਨ ਜਾਏਗਾ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ ਡੂੰਘੀਆਂ ਨੀਆਂ ਪੱਟੀਆਂ ਐ ਪਤੇ ਕਿੰਨੇ ਕਿੰਨੇ ਫੁੱਟ ਬੰਦਾ ਧਰਤੀ ਦੇ ਥੱਲੇ ਚਲਾ ਗਿਆ ਜੀ ਕਿਉਂ ਕਿਉਂਕਿ ਬਿਲਡਿੰਗ ਉੱਚੀ ਬਣਾਉਣੀ ਹੈ ਇਹ ਕਈ ਮੰਜ਼ਲਾਂ ਬਣਾਉਣੀ ਹੈ ਉੱਤੋਂ ਅਟਾਰੀ ਦਿਸੇਗੀ ਤੇ ਮਹਾਰਾਜ ਨੇ ਸ਼ਬਦ ਕੀ ਵਰਤਿਆ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਣ ਤ੍ਰਿਣ ਧਰ ਮੂੰਡ ਬੁਲਾਏ ਅੱਜ ਮੇਰੀ ਮਨ ਸੀ ਵੀ ਮਾਰ ਕੰਡੇ ਦੀ ਸਾਖੀ ਕੀ ਹੈ ਅਸੀਂ ਸਾਰੇ ਸੁਣਦੇ ਜ਼ਰੂਰ ਹਾਂ ਹੁਣ ਅਖਰੀ ਅਰਥ ਨੇ ਤੂੰ ਡੂੰਘੀ ਨੀਂਹ ਪੱਟ ਲਈ ਉੱਤੇ ਸੋਹਣੀਆਂ ਕਈ ਕਈ ਮੰਜ਼ਲਾਂ ਬਣਾ ਲਈਆਂ ਉੱਤੇ ਘਰ ਬਣਾ ਲਏ ਕਈ ਮੰਜ਼ਲਾਂ ਤੇ ਮਹਾਰਾਜ ਕਹਿੰਦੇ ਨੇ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਮਾਰ ਕੰਡੇ ਰਿਸ਼ੀ ਤੋਂ ਵੱਧ ਕਿਸੇ ਦੀ ਉਮਰ ਹੋਈ ਹੈ ਮਾਰ ਕੰਡੇ ਤੇ ਕੋ ਅਧਕਾਈ ਇਹਦੇ ਉਮਰ ਨਹੀਂ ਇੱਥੇ ਲਿਖਿਆ ਪਰ ਮੈਂ ਅਰਥ ਇਹ ਕਰ ਰਿਹਾ ਮੈਨੂੰ ਦੱਸੋ ਭਗਤ ਨਾਮਦੇਵ ਕਹਿੰਦਾ ਮਾਰ ਕੰਡੇ ਰਿਸ਼ੀ ਤੋਂ ਵੱਧ ਕੋਈ ਉਮਰ ਹੋਈ ਹੈ ਜਿਨ ਤ੍ਰਿਣ ਧਰ ਮੂੰਡ ਬੁਲਾਏ ਤ੍ਰਿਣ ਦਰ ਤੇ ਤੀਲੇ ਕੱਖ ਤੇ ਮੂੰਡ ਦਰ ਤੇ ਸਿਰ ਬੁਲਾਏ ਦਰ ਤੇ ਗੁਜ਼ਾਰ ਦਿੱਤੀ ਕਹਿਣ ਲੱਗੇ ਮਾਰ ਕੰਡੇ ਰਿਸ਼ੀ ਤੋਂ ਵੱਧ ਕੀ ਹੋਇਆ ਜਿਹਨੇ ਸਾਰੀ ਜ਼ਿੰਦਗੀ ਇੱਕ ਕੱਖਾਂ ਦਾ ਡੂਨਾ ਬਣਾ ਕੇ ਉਹਦੇ ਥੱਲੇ ਕੱਢ ਦਿੱਤੀ ਸਾਡੇ ਪ੍ਰੋਫੈਸਰ ਸ਼੍ਰੈਣੀ ਇਹਦੇ ਅਰਥ ਕਰਦੇ ਆ ਤ੍ਰਿਣ ਧਰ ਮੂੰਡ ਬੁਲਾਏ ਦਾ ਅਰਥ ਕਰਦੇ ਆ ਜੀ ਛਪਰੀ ਦੇ ਥੱਲੇ ਛਪਰੀ ਨਹੀਂ ਹੈਗੀ ਉੱਥੇ ਉੱਥੇ ਤ੍ਰਿਣ ਵਰਤਿਆ ਮਾਰ ਕੰਡੇ ਕੌਣ ਹੈ ਕਿਉਂਕਿ ਅੱਜ ਫਿਰ ਮੈਂ ਗੱਲ ਰਿਪੀਟ ਕਰਨ ਲੱਗਾ ਜਦੋਂ ਮੇਰੀ ਹੁਣ ਸਾਖੀ ਸ਼ੁਰੂ ਕਰਨੀ ਇਹ ਗੁਰੂ ਗ੍ਰੰਥ ਸਾਹਿਬ 'ਚ ਮੈਂ ਇਹ ਕਹਿ ਦਿਆਂਗਾ ਵੀ ਮਾਰਕੰਡੇ ਦੀ ਉਮਰ ਬੜੀ ਵੱਡੀ ਸੀ ਜੀ ਉਹਨੇ ਸਾਰੀ ਜ਼ਿੰਦਗੀ ਕੱਖਾਂ ਦੇ ਥੱਲੇ ਕੱਢ ਦਿੱਤੀ ਅਗਲਾ ਸਵਾਲ ਫਿਰ ਉੱਥੇ ਹੀ ਖਲੋਤਾ ਕੱਖਾਂ ਥੱਲੇ ਕਿਉਂ ਕੱਢ ਦਿੱਤੀ ਇਹਦੀ ਉਮਰ ਬ੍ਰਹਮਾ ਤੋਂ ਹੀ ਵੱਡੀ ਸੀ ਬਿਲਕੁਲ ਹੁਣ ਇਹ ਅਸਲ 'ਚ ਘਟਨਾ ਹੈ ਇੱਕ ਪੁਰਾਣ ਹੈ ਜੀ ਨਰਸਿੰਘ ਪੁਰਾਣ ਉਸ ਨਰਸਿੰਘ ਪੁਰਾਣ ਦੀ ਇਹ ਸਾਖੀ ਹੈ ਤੇ ਅਸਲ 'ਚ ਮਾਰਕੰਡਾ ਜਿਹੜਾ ਹੈ ਇਹਦਾ ਜਨਮ ਮੈਂਡੁਕ ਰਿਸ਼ੀ ਦੇ ਘਰ ਹੋਇਆ ਹੈ ਇਸ ਬੱਚੇ ਦਾ ਜਨਮ ਹੋਇਆ ਜਦੋਂ ਇਹਦਾ ਜਨਮ ਹੋਇਆ ਤੇ ਮਾਂ ਪਿਓ ਇਹਦੇ ਬੜੇ ਉਦਾਸ ਰਹਿੰਦੇ ਸਨ ਮਾਂ ਨੇ ਜਦੋਂ ਇਸ ਪੁੱਤਰ ਨੂੰ ਵੇਖਣਾ ਦੁੱਧ ਪਿਆਉਂਦਿਆਂ ਵੀ ਰੋਂਦੀ ਫਿਰ ਇਹ ਥੋੜ੍ਹਾ ਜਿਹਾ ਜਦੋਂ ਖੇਡਣ ਲੱਗਾ ਇਹਨੂੰ ਪਿਆਰ ਬੜਾ ਕਰਨਾ ਨਾਲ ਹੌਕਾ ਭਰ ਲੈਣਾ ਤੇ ਇੱਕ ਦਿਨ ਉਹਨੇ ਮਾਪਿਆਂ ਨੂੰ ਪੁੱਛ ਲਿਆ ਵੀ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਇੰਨੀ ਮੁਹੱਬਤ ਕਰਦੇ ਹੋ ਤੇ ਤੁਸੀਂ ਮੈਨੂੰ ਵੇਖ ਕੇ ਰੋਣ ਕਿਉਂ ਲੱਗ ਪੈਂਦੀ ਜਦੋਂ ਮੈਂ ਖੇਡਣਾ? ਮਾਰਕੰਡਾ ਪੁੱਛਦਾ ਤੇ ਅੱਗੋਂ ਉੱਤਰ ਦਿੰਦੇ ਨੇ, ਕਹਿੰਦੇ ਪੁੱਤਰ ਤੈਨੂੰ ਸੱਚ ਦੱਸੀਏ ਕਿਉਂ ਰੋਂਦੇ ਆ, ਤੇਰੀ ਉਮਰ ਸਿਰਫ 12 ਸਾਲ ਹੈ, ਤੂੰ 12 ਸਾਲ ਬਾਅਦ ਮਰ ਜਾਣਾ। ਮੈਂ ਪਲੀਜ਼ ਮੈਂ ਇਹ ਆਪ ਨੂੰ ਬੇਨਤੀ ਕਰਾਂਗਾ, ਇਹ ਗੁਰੂ ਗ੍ਰੰਥ ਸਾਹਿਬ ਸ਼ਬਦ ਆਇਆ ਤਾਂ ਮੈਂ ਸਾਖੀ ਦੀ ਵਿਸਤਾਰ ਕਰ ਰਿਹਾ, ਕਿਉਂਕਿ ਅੱਜ ਦੀ ਜਿਹੜੀ ਸਾਡੀ ਸਾਈਕੀ ਹੈ ਉਹ ਇਸ ਲਫ਼ਜ਼ ਨੂੰ ਸੁਣ ਤੋਂ ਨਫ਼ਰਤ ਕਰਦੀ ਹੈ। ਤੇ ਜਿਹੜਾ ਬੰਦਾ ਗੁਰੂ ਦੇ, ਮੈਂ ਦੁਸ਼ਹਿਰਾ ਸੀ ਜੀ, ਮੈਂ ਇੰਨੀ ਕਿਸੇ ਸੰਸਥਾ ਨਾਲ ਨਾ ਜੋੜ ਲਿਆ ਜੇ, ਉਦਣ ਸਾਰੇ ਲੋਕ ਨਾ ਇੰਨੇ ਰਾਵਣ ਦੇ ਗੁਣ ਗਾਉਂਦੇ ਆ, ਰਹਿ ਰੱਬ ਦਾ ਨਾ, ਸਿੱਖ ਤੇ ਬੜਾ ਗਾਉਂਦੇ ਆ। ਉਹ ਬ੍ਰਾਹਮਣ ਸੀ, ਉਹ ਇਸ ਤਰ੍ਹਾਂ ਸੀ ਜੀ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ, ਗੁਰਮੁਖੋ ਮੈਨੂੰ ਇੱਕ ਗੱਲ ਦੱਸੋ, ਸਾਡੀ ਸੋਚ ਵੱਡੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਸੋਚ ਵੱਡੀ ਹੈ? ਗੁਰੂ ਸਾਹਿਬ ਦੀ ਹੈ ਨਾ, ਸਿਰਫ ਪੂਰੇ ਗੁਰੂ ਗ੍ਰੰਥ ਸਾਹਿਬ ਚ ਮੈਂ ਭੁੱਲਾਂ ਇੱਕ ਥਾਂ ਪੋਜ਼ਿਟਿਵ ਆਇਆ, ਰਾਵਣ ਖੁੱਤੇ ਸੋ ਰੰਕਣਾ ਜਿਨ ਸਿਰ ਦੇਨੇ ਕਾਟ, ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਨੇ ਕਿਹਾ ਮੂਰਖ ਰਾਵਣ ਸੀ, ਭੁੱਲਾ ਦੈਂਤ ਸੀ, ਸਮਝ ਨਹੀਂ ਸੀ ਰਿਹਾ। ਮੇਰੀ ਇੱਕ ਬੇਨਤੀ ਹੈ ਕਿ ਆਪਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ ਕੱਟ ਨਹੀਂ ਰਹੇ? ਕਿੰਨੀ ਬਰੀਕੀ ਨਾਲ ਕੱਟਿਆ ਜਾ ਰਿਹਾ, ਇਹਦਾ ਮਤਲਬ ਇਹ ਮਿੱਥ ਸੀ। ਫਿਰ ਮੇਰੀ ਅਰਜ਼ ਹੈ, ਹੁਣ ਇਹ ਮਾਰਕੰਡਾ ਰਿਸ਼ੀ ਉਹਨੂੰ ਬੱਚਾ ਨਿੱਕਾ ਜਿਹਾ, ਉਹਨਾਂ ਕਿਹਾ ਪੁੱਤਰ ਰੋਨੇ ਤਾਂ ਵਾ, ਤੈਨੂੰ 12 ਸਾਲ ਦੀ ਉਮਰ 'ਚ ਤੇਰੀ ਮੌਤ ਹੋ ਜਾਣੀ। ਹੁਣ ਇੱਕ ਪਦਮ ਪੁਰਾਣ ਹੈ, ਉਹਦੇ ਵਿੱਚ ਇਹ ਸਾਖੀ ਨੂੰ ਫਿਰ ਹੋਰ ਰੋਚਕ ਨਾਲ ਦੱਸਿਆ ਵੀ ਕਹਿੰਦੇ ਆ ਜਦੋਂ ਇਹ ਬੱਚੇ ਨੂੰ ਪਤਾ ਲੱਗਾ ਫਿਰ ਇਹਨੇ ਤਪੱਸਿਆ ਸ਼ੁਰੂ ਕਰਤੀ, ਬੜੀ ਬੰਦਗੀ ਕੀਤੀ, ਮਾਰਕੰਡੇ ਨੇ ਬਹੁਤ ਤਪ ਕੀਤਾ। ਹੁਣ ਇੱਥੇ ਦੋ ਵਿਚਾਰਾਂ ਨੇ, ਕਹਿੰਦੇ ਨੇ 7 ਰਿਸ਼ੀ ਮਿਲੇ, ਮਾਰਕੰਡੇ ਨੇ ਉਹਨਾਂ 7 ਰਿਸ਼ੀਆਂ ਨੂੰ ਸਿਜਦਾ ਕੀਤਾ, ਨਮਸਕਾਰ ਕੀਤੀ ਤੇ ਉਹਨਾਂ ਨੇ ਇਹ ਵਰ ਦੇ ਦਿੱਤਾ ਚਿਰੰਜੀਵੀ, ਤੂੰ ਸਦਾ ਲਈ ਰਹੇਗਾ, ਤੂੰ ਚਿਰੰਜੀਵੀ ਹੈ, ਤੂੰ ਕਦੀ ਮਰੇਗਾ ਨਹੀਂ, ਬੜਾ ਲੰਮਾ ਸਮਾਂ ਰਹੇਗਾ ਚਿਰੰਜੀਵੀ ਦਾ ਅਰਥ ਚਿਰ। ਹੁਣ ਨਾਲ ਇਹ ਪਤਾ ਲੱਗ ਗਿਆ ਵੀ ਇਹਨੂੰ ਇਹ 12 ਸਾਲ ਤੱਕ ਸਿਰਫ ਜੀ ਸਕਦਾ ਹੈ। ਰਿਸ਼ੀ ਜਿਹੜੇ ਉਹ ਚਿੰਤਾ ਚ ਪੈ ਗਏ ਵੀ ਅਸੀਂ ਵਰ ਦੇ ਦਿੱਤਾ। ਫਿਰ ਕਿਹਾ ਜਾਂਦਾ ਉਹਨਾਂ ਰਿਸ਼ੀਆਂ ਨੇ ਬ੍ਰਹਮਾ ਕੋਲ ਜਾ ਕੇ ਇਹਨੂੰ ਦੀਰਘ ਆਯੂ, ਇਹਨੂੰ ਚਿਰੰਜੀਵੀ ਹੋਣ ਦਾ ਵਰ ਦਿੱਤਾ ਤੇ ਮਾਰਕੰਡੇ ਦੀ ਉਮਰ ਬ੍ਰਹਮਾ ਤੋਂ ਹੀ ਵੱਧ ਕਹਿ ਦਿੱਤੀ, ਬਹੁਤ ਲੰਮੀ ਉਮਰ ਵਾਲਾ। ਹੁਣ ਇਸ ਰਿਸ਼ੀ ਦਾ ਜਦੋਂ ਵਿਆਹ ਹੋਇਆ, ਇਹਦਾ ਬੱਚਾ ਵੀ ਹੋਇਆ, ਇਹ ਰਿਸ਼ੀ ਕੀ ਕਰਦਾ ਸੀ, ਇੰਨੀ ਲੰਮੀ ਉਮਰ ਲੈ ਕੇ ਨਾ ਜੀ ਤ੍ਰਿਣ ਤਰ ਮੁੰਡ ਬੁਲਾਏ, ਇਹਨੇ ਕੀ ਕੀਤਾ ਜੀ ਕੱਖ ਇਕੱਠੇ ਕਰਕੇ ਨਾ, ਜਿਵੇਂ ਮੰਨ ਲਓ ਇੱਕ ਡੂਨਾ ਨਹੀਂ ਬਣਾਇਆ ਹੁੰਦਾ, ਡੂਨਾ ਸਮਝਦੇ ਆ, ਪਛਾਦ ਵਾਲਾ ਡੂਨਾ ਹੁੰਦਾ ਸੀ, ਟੋਪੀ ਟਾਈਪ ਕਹਿ ਲਓ ਉੱਤੋਂ, ਜਿਵੇਂ ਲੋਕੀ ਕਈ ਪਾਉਂਦੇ ਆ, ਉਹਨੇ ਉਸ ਨਾ ਇਹ ਡੂਨਾ ਪਾ ਲੈਣਾ, ਡੂਨਾ ਬਣਾ ਲਿਆ ਤੀਲੇ ਇਕੱਠੇ ਕਰ ਕਰਕੇ, ਜਿਵੇਂ ਛਪਰੀ ਟਾਈਪ ਕਹਿ ਲਓ, ਪਰ ਛਪਰੀ ਨਹੀਂ ਸੀ, ਜਦੋਂ ਧੁੱਪ ਆਉਂਦੀ ਤਾਂ ਸਿਰ ਉੱਤੇ ਕਰ ਲੈਣਾ, ਜਦੋਂ ਠੰਡ ਲੱਗਣੀ ਕਹਿੰਦੇ ਨੇ ਆਪਣੀ ਸਾਈਡ ਤੇ ਕਰ ਲੈਣਾ, ਬੜਾ ਵੱਡਾ ਬਣਾਇਆ ਉਹਨੇ। ਇੱਕ ਦਿਨ ਸ਼ਿਵਜੀ ਤੇ ਪਾਰਵਤੀ ਲੰਘੇ, ਮੈਂ ਇੱਕ ਬੇਨਤੀ ਕਰਾਂਗਾ ਜੇ ਕਿਸੇ ਨੇ ਪੜ੍ਹਨਾ ਹੈ, ਹਿੰਦੂ ਮਿਥਿਹਾਸ ਕੋਸ਼ਿਕ ਹੈ, ਬੜਾ ਪੁਰਾਣਾ ਗ੍ਰੰਥ, ਇੱਕ ਸਾਡੇ ਮਾਸਟਰ ਮਹਿਤਾਬ ਸਿੰਘ ਜੀ ਹੋਏ ਆ, ਨਿੱਕੀ ਜਿਹੀ ਕਿਤਾਬ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨਾਵਾਂ ਤੇ ਥਾਵਾਂ ਦਾ ਕੋਸ਼, ਮੈਂ ਉਹਨੂੰ ਉਹਦੇ ਵਿੱਚੋਂ ਉਹਨੂੰ ਸਰੋਤ ਵਿੱਚੋਂ ਲੈ ਰਿਹਾ, ਡਾਕਟਰ ਰਤਨ ਸਿੰਘ ਜੱਗੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼। ਮੈਂ ਕਿਤਾਬਾਂ ਦਾ ਜ਼ਿਕਰ ਕਰਦੇ ਨਾ ਜੇ ਕਿਸੇ ਦੇ ਮਨ 'ਚ ਹੋਏ, ਚਲੋ ਪੁਰਾਣ ਤੋਂ ਆਪਾਂ ਨਫ਼ਰਤ ਕਰਦੇ ਹਾਂ, ਆਪਾਂ ਮੈਂ ਤਾਂ ਨਹੀਂ ਕਰਦਾ ਕਿਉਂਕਿ ਅਸੀਂ ਲਫ਼ਜ਼ ਸੁਣਨ ਨੂੰ ਤਿਆਰ ਕੋਈ ਨਹੀਂ। ਹੁਣ ਪਾਰਵਤੀ ਤੇ ਸ਼ਿਵਜੀ ਲੰਘੇ ਤੇ ਉਹ ਪੁੱਛਦੇ ਨੇ ਵੀ ਇੰਨੀ ਲੰਮੀ ਉਮਰ ਤੇ ਇਹ ਸਿਰ ਦੇ ਉੱਤੇ ਨਾ ਘਰ ਬਣਾਉਂਦੇ ਨੇ, ਨਾ ਇਹ ਕਿਤੇ ਕੋਈ ਕੋਠਾ ਕੁੱਲਾ ਬਣਾਉਂਦਾ, ਇਹ ਸਿਰ ਦੇ ਉੱਤੇ ਮੀਂਹ ਪੈਂਦਾ ਤਾਂ ਵੀ ਉਹ ਕੱਖ? ਤੇ ਉਹਨਾਂ ਨੇ ਕਿਹਾ ਤੂੰ ਆਪ ਪੁੱਛ ਲੈ। ਪਾਰਵਤੀ ਜੀ ਪੁੱਛਦੇ ਆ ਰਿਸ਼ੀ ਜੀ ਇੰਨਾ ਤਪ ਕਰਦੇ ਹੋ, ਇੰਨੀ ਬੰਦਗੀ ਕਰਦੇ ਹੋ, ਤੁਸੀਂ ਆਪਣੇ ਸਿਰ ਦੇ ਉੱਤੇ ਨਿੱਕਾ ਜਿਹਾ ਡੂਨਾ ਬਣਾ ਕੇ ਕੱਖਾਂ ਦਾ ਇਹਨੂੰ ਕਿਉਂ ਢੱਕੀ ਬੈਠੇ ਹੋ, ਘਰ ਕਿਉਂ ਨਹੀਂ ਬਣਾ ਲੈਂਦੇ? ਤੇ ਅੱਗੇ ਉਹ ਉੱਤਰ ਦਿੰਦੇ ਨੇ ਕਿਹੜੇ ਜੀਵਨ ਲਈ, ਕਿਸ ਲਈ ਘਰ ਬਣਾਵਾਂ? ਇਹ ਨੈਗੇਟਿਵ ਲਾਇਆ ਸੀ ਵੀ ਕੋ ਉਦਾਹਰਨ ਕਹਿ ਵੀ ਇਹ ਕਿਉਂ ਕਿਹਾ, ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ। ਪਾਰਵਤ ਜੀ ਨੂੰ ਕਹਿੰਦੇ ਕਿਹੜੇ ਜੀਵਨ ਲਈ? ਕਹਿਣ ਲੱਗੇ ਤੁਹਾਨੂੰ ਤਾਂ ਬਹੁਤ ਲੰਮੀ ਉਮਰ ਦਾ ਇਹ ਵਰ ਮਿਲਿਆ। ਕਹਿਣ ਲੱਗੇ ਮਿਲਿਆ ਤੇ ਜ਼ਰੂਰ ਏ, ਪਰ ਚੇਤੇ ਰੱਖੀ ਦਿਨ ਦਿਨ ਘਟਦੀ ਪਈ, ਇੱਕ ਦਿਨ ਲੰਮੀ ਉਮਰ ਨੇ ਮੁੱਕ ਜਾਣਾ, ਮੈਂ ਪਸਾਰੇ ਨਹੀਂ ਪਸਾਰਦਾ, ਇਸ ਕਰਕੇ ਮੈਂ ਕੱਖਾਂ ਨਾਲ ਹੀ ਜ਼ਿੰਦਗੀ ਕੱਢ ਲੈਣੀ ਹੈ। ਇਹਦਾ ਭਾਵ ਇਹ ਹੁੰਦਾ ਕਿ ਬੰਦਿਆ ਚੋਖਾ ਹੰਕਾਰ ਨਾ ਕਰੀ ਮਹੱਲ ਬਣਾ ਕੇ, तेरा तो एक सह का भरोसा नहीं, तू घर वड़ना तो सह निकल जाए, रस्ते च निकल जाए। उस ऋषि वाल देख जिन्हों ता लेख के मिलिया सी इन्ने साल जीना है, उन्हें भी इस नाशवानता नु स्वीकार के क्या कादे लई करना, मरता फिर भी जाना, इनू आलस वाल नहीं जाना, कोई नहीं काम नहीं करना मारकंडी तरह। सिर्फ एक उदाहरण का एक पक्ष लईदा, बाबा जी ने कहा गहरी करके नीब खुदाई उपर मंडप छाए, मारकंडे ते को अधकाई जिरण त्रिण धर मूड बुलाए, हमरो करता राम स्नेही काहे रिनर गर्व करत हो। ये बंदिया कादा हंकार करना है, बिनस जाए झूठी देई कबीर ए तन जाएगा, इस झूठी देई ने बिनस जाना है। महाराज शब्द वरत रहे हैं, कबीर ए तन जाएगा, इसने मिट्टी होना। चलो एक उदाहरण होर देना, राजा सी, मैं जानबूझ के सागी सुना रहा जी, राजा सी, ओदी बिरती सी, विकासवादी सी जी, सब कुछ मेरा हो जाए। ओदे राज एक साधु रहिंदा सी फकीर, ते ओ बड़ा कब्बा सी जी, फकीर कब्बा समझ गया ना जी, बड़ा जो मुंह चाहुंदा सी वह बोल देंदा सी, ते गल झूठी नहीं सी हुंदी। इक सेवादार सी ओदा जी, झोंपड़ी च रहिंदे सन। राजे दा मन करिया भी चलो मिल के आईए, ते नाल ए भी डर लगे भी जे नाल बंदे लै गया ते किते बेइज्जती ना अगो कर दे, ओदा पता कोई नहीं किस तरह बोल पाए। मन ने कहा चल कल्ले चलने, वह घोड़े ते सवार होया, चढ़ के आ गया घोड़े ते, ते साधु बैठा सी बाहर झोंपड़ी तो, फकीर ते चटाई बिछाई सी जी थले, आ भी थले बहिंदा सी, जिन्हें आना थले बहना। उन्हें देख लिया भी राजा आ रहा है, दूरों दिस पिया, ते चेले नू कहिंदा जिहड़ी चटाई अज बिछाई है चुक के अंदर रख दे, अज नहीं चटाई बिछानी। हो जी आ गया राजा कोल, ते साधु जान बुझ के अखां बंद करके बह गया। साधु ने देखिया नहीं फकीर ने, राजे ने सलाम बोली, साधु कहिंदा बैठ जा। वह फिर दोबारा वो मन च आया, मैं पछाण नहीं सकिया, उन्हें फिर दोबारा कहा जी फकीर नू जी मैं सलाम अर्ज करना। उन्हें कहा फिर तेन मैं पता बह जा तू थले, और वो मन च आवे भी मैं राजा वा ते थले मिट्टी है बैठागा किवें। उन्हें फिर दोबारा अगे कहा महाराज जी मैं बादशाह बोल रहा, नेत्र खोलो मैं बादशाह बोल रहा। उन्हें अखा खोल क्या मैं तेन उदो ही देख रहा जो तुरिया पर बह जा थले। हुण उहदे मन च पोशाक इन्नी कीमती है ते मैं निठ के बवांगा ते मेरे कपड़े भरे जाने ने, चोला भरिया जाना है। उन्हें जी अपने पैरां पार बह के जो बहन हुंदे पैरां पार चोला पिछों संकोच के झोली च पा लिया भी चोला ना खराब हो जाए। फकीर हस पिया ते ताड़ी मार के चेले नूं कहिंदा आ तैनूं अज तमाशा विखावां। बादशाह सोचदा एक मैं, दूजा फकीर ते तीजा चेला, तमाशा किहदा बणांदा, जां मेरा जां चेले दा। कहिंदा आ मैं तैनूं तमाशा दिखावां। बादशाह बैठा सी ते फकीर ने बादशाह वल देख के क्या हजरत इंसान का कैसा तकबर तेज है, हजरत इंसान का कैसा तकबर तेज है, खाक का पुतला बना मगर खाक से परहेज है। आ तैनूं दसा ए बंदे दा वेख तेज प्रताप, ये मिट्टी का पुतला कीमती कपड़े पा के मिट्टी तो संकोच करता है, पर जिस तन मिट्टी तो बचाना चाहता इस कमले नू पता नहीं इस खाक विच एक दिन फिर नहीं मिल जाना। इनू गुरु तेग बहादुर साहब जी ने फरमाया गर्भ करत है देह को, गर्भ करत है देह को, बिन सह छिनमे मीत। ओ मेरे मित्र कबीर ए तन जाएगा, बिन सह छिनमे मीत, जे प्राणी खर जस कहो। जिस प्राणी ने शरीर लैके जिन्हों गुरु अमरदास सच्ची सरकार जी ने फरमाया कि कह नानके शरीर प्रमाण हुआ, सतगुरु गुरु तेग बहादुर साहब जी बचन कर रहे ने, गर्भ करता है देह को बिन सह छिनमै मीत, जे प्राणी खर जस कहो नानक तेह जग जीत। सोइए गुरमुख जिन्हों चाहे जरूर पढ़िया करिए रोज, 7 मिंट लगते हैं पाठ चलन तो जे तो क्यों पढ़ने ने, 40-50 तो बाद पढ़ने शुरू कर देने चाहिए ने। सच्ची कहना तुहानू मजाक च नहीं, क्योंकि एक दिन संगत ने पढ़ने ने ना, वो रोज चेते रवे, इन्हू नैगेटिव नहीं ले जाना, वो चेते विचों, वो ये नहीं कहना भी रोज श्लोक श्लोक सा ना, रोज श्लोक भी ये रोज असी श्लोक क्यों पढ़ीए, वो इस करके पढ़ने ने मौत वापरन तो पहला मन मन जाए भी जाना है। सतगुरु ये बख्शिश कर रहे, कबीर ये तन जाएगा सको तां लेहो बहोर, इनू सही रस्ते ते तोर दियो, अजे समा है, इन्हें जाना है पर अजे भी जाग पो। ते महाराज जी ने गुरु तेग बहादुर साहब का आखिरी शब्द अज मैं चेते करदा रहा, कर बैठे सा, बीत जह है जन्म अकाज रे, तेरी उम्र लंघ दी चाली शरीर चला, बीत जह है जन्म अकाज रे, निस दिन सुन कै प्राण समझत ने रे अजान, काल तोय पहुंचवान कहां जय है पहाज रे। वाह वाह, ये सतगुरां दा आखरी शब्द जी जय जावंती राग। अज मेरे मन च पाठ कर रहे सा, एक होर आई गल देखो अगे आप अर्थ करने, बीत जय है जन्म अकाज रे, सब समझ गए ना, ये बीतता पिया लंघता पिया गुजरता पिया बिलानी भजा जा रहा, कादे लई शरीर मिलिया, अकाज रे सको तां लेहो बहोर, ये अकाज चलिए, बीत जाए जन्म अकाज रे, निस दिन सुन कै पुराण, तू दिन रात किन्ने ग्रंथ रोज सुन रहा, किनिया कथा सुन रहा, समझत ने रे अजान, ओ मूर्ख बंदिया तू क्यों नहीं समझदा रोज सुन रहे है, समझत ने रे अजान, काल तो पहुंचवान, तेनू काल मौत तेरे नेड़े आ गई, कहां जय है भाज रे, किथे भज के जाएगा, ए तन जाएगा भजया नहीं जाना तेरे तो। हुण अगले बचन, अस्त्र जो मान्यो देह सो तो तेरो होए है खेह, हा बोलना जी खेह नहीं कला, अस्त्र जो मान्यो देह, जिस देह नू तू कह रहे हैं सथेरख है इन नहीं जाना, अस्त्र जो मान्यो देह सो तो तेरे होए है खेह, क्यों ना हर को नाम ले मूर्ख निलाज रे, इस जेड़ा शरीर दिस रहा ने खे हो जाना है, वह मूर्खा वह नलज्जा। वाहगुरु गुरु तेग बहादुर साहब इस तरह इसे बोलते, मैं लगता खीर वाली गल कह लगे, नहीं समझदा पे बंदा, अस्त्र जो मान्यो दे सो तो तेरो होया खे, क्यों ना हर को नाम ले मूर्ख लिलाज ले, नलज्जा क्यों नहीं नाम जपता, राम भगत ही ये आन छाड़ दे तो मन को मान। महाराज शब्द वरत रहे, हजूर कृपा कर रहे, कहिंदे ने परमात्मा दी भगती नूं खिरदे विच वसाला, राम भगत ये आन छाड़ दे तो मन को मान, नानक जन ए बखान जग में विराज रहे। हुण ध्यान नाल सुनो इस गल, आप जी पढ़िया ना शब्द, इहदा अर्थ है दास नानक धन गुरु तेग बहादुर साहब बखान बचन कर रहे, काल तेरे कोल आ गया, राम भगत ये आन परमात्मा दी भगती नूं खिरदे च वसाला है, राम भगत ये आन छाड़ दे मन को मान, अपने मन दे अहंकार नूं छड़ दे। ध्यान नाल सुनियो, पहला शब्द गौड़ी राग विच गुरु तेग बहादुर साहब दा शुरू इत्थों हुंदा, साधो मन का मान त्यागो, अखीर विच जय जावंती दी खीरली तो कहिंदे आ कि जिहड़ी तैनूं मैं पहला कह के आया, अखीर विच वी कहना छड़ दे ते मन को मान, मन दा अहंकार छड़ दे। अगली बेनती जी, राम भगत ये आन छाड़ दे ते मन को मान, नानक जन ए बखान, ए दा अर्थ दास नानक बोल के कह रहे, जग में विराज रे सको ता लेहो बहोर, जग में विराज रे, अज मेरी गल मान लै, जेड़े तेरे दिन रहिंदे ने ना, जे बंदगी करेगा सौखे दुनिया च निकल जाणगे। गल नाशवंता दी, जग में विराज रे दा अर्थ है तू जगत विच सौखा जीवन कटेगा जे अज गल मान लेगा। वेखो गल कह रहे ने, बीत जाए जन्म अकाज रे, निस दिन सुन कै प्राण समझत ने रे अजान, काल तो पहुंचवान कहां जय भाज रे, अस्त्र जो मान्यो दे सो तो तेरो होए खे, क्यों ना हर को नाम ले मूर्ख निलाज रे, राम भगत ये आन छाड़ दे ते मन को मान, नानक जन ए बखान जग में विराज रे, जेडे दिन रहिंदे ने चंगे निकल जाणगे, जाना है बीतना है, जग में विराज रे, सारी नाशवंता की गल करदे आं, कहिंदे दिन चंगे निकल जाणगे जिहड़े बाकी ने बंदगी करिया कर। सतगुरु कह रहे ने भाई कबीर ए तन जाएगा सको तां लिहो बहोर, इहनू वापस लै आ, ਜਿਹੜਾ ਦਿਨ ਨਿਕਲੇ ਨੇ ਇਹਨੂੰ ਸਿੱਧੇ ਰਸਤੇ ਤੇ ਲਾ ਲੈ ਭਾਈ, ਇਹਨੂੰ ਸਫਲ ਕਰ ਲੈ। ਮਹਾਰਾਜ ਕਹਿੰਦੇ ਨਾਂਗੇ ਪਾਵੋ ਤੇ ਗਏ, ਨੰਗੇ ਪੈਰਾਂ ਨਾਲ ਤੁਰ ਗਏ ਜੀ, ਜਿਨ ਕੇ ਲੱਖ ਕਰੋੜ ਲੱਖਾਂ ਕਰੋੜ। ਗੁਰਮੁਖੋ ਕਦੀ ਕਿਸੇ ਦੇ, ਸੱਚੀ ਆਪਾਂ ਕਹਿੰਦੇ ਹਾਂ ਬਾਣੀ ਤੇ ਤ੍ਰੈ ਕਾਲ ਸਾਤੇ ਨਾ, ਕਦੀ ਕਿਸੇ ਨਾਲ ਇੱਕ ਰੁਪਈਆ ਗਿਆ? ਇਹ ਆਪਾਂ ਹੀ ਬਣਾਈ ਹੈ ਨਾ ਇਹਦੀ ਵੈਲਿਊ। ਡਾਲਰ ਆਪਾਂ ਛਾਪੇ ਆ, ਰੁਪਈਆ ਆਪਾਂ ਛਾਪੇ ਆ, ਸੋਨੇ ਨੂੰ ਆਪਾਂ ਪ੍ਰਮੋਟ ਕਰਨੇ ਪੈਣਾ। ਰੱਬ ਦੇ ਘਰ ਚ ਕੀ ਹੈ ਜੀ? ਉੱਥੇ ਕੁਛ ਨਹੀਂ ਇਹਦੀ ਕੋਈ ਕੀਮਤ। ਇੱਥੇ ਹਰ ਚੀਜ਼ ਚੱਲੇਗੀ, ਉੱਥੇ ਕੁਝ ਨਹੀਂ। ਮੈਂ ਇੱਕ ਵਾਰ ਕਿਹਾ ਸੀ ਕਿ ਬਾਣੀ ਚ ਬੜੇ ਸੰਵਾਦ ਵੀ ਰਚਾਏ ਆ, ਮੌਤ ਨਾਲ ਵੀ, ਰੱਬ ਨਾਲ ਵੀ, ਗੁਰਮੁਖਾਂ ਨਾਲ ਵੀ। ਇੱਕ ਸ਼ਬਦ ਹੈ ਅਮਲ ਸਿਰਾਂ ਨੂੰ ਲੇਖਾ ਦੇਣਾ। ਅਮਲ ਸਿਰਾਂ ਨੂੰ ਮੀਨਸ ਟਾਈਮ ਨਿਕਲ ਗਿਆ, ਸਮਾਂ ਨਿਕਲ ਗਿਆ, ਹੁਣ ਲੇਖਾ ਦੇਣਾ ਪੈਣਾ। ਆਏ ਕਠਿਨ ਦੂਤ ਜਮ ਲੈਣਾ, ਮੌਤ ਲੈਣ ਆ ਗਈ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੈ ਸ਼ਿਤਾਬ ਦਰ, ਛੇਤੀ ਤੁਰ ਬਸ ਅੱਗੇ ਲਾਗੂਣ, ਕੀ ਕਮਾਇਆ ਕੀ ਖੱਟਿਆ ਚੱਲ ਲੇਖਾ ਦੇਣਾ। ਜਿਹੜਾ ਬੰਦਾ ਇੱਥੇ ਸਾਰੇ ਕੰਮ ਪੈਸੇ ਨਾਲ ਕਰਦਾ ਹੈ ਨਾ, ਬੰਦਿਆਂ ਨੇ ਪੂਰਾ ਹੀ ਹੋਰ ਲਾਇਆ, ਇਹ ਮੌਤ ਨੂੰ ਵੀ ਖਰੀਦਣਾ ਚਾਹੁੰਦਾ। ਮੌਤ ਆਈ ਕਿਸੇ ਚੰਗੇ ਵਿਆਜ ਲੈਣ ਵਾਲੇ ਬੰਦੇ ਨੂੰ, ਜਿਹੜਾ ਰੋਜ਼ ਹੀ ਵਿਆਜ ਖਾਂਦਾ ਸੀ। ਉਹ ਕਹਿੰਦੇ ਚੱਲ ਅੱਗੇ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾਇਆ। ਮੌਤ ਕਹਿੰਦੀ ਵੀ ਚੱਲ ਅੱਗੇ ਲੱਗ ਵੀ। ਉਹ ਕਹਿੰਦਾ ਵੀ ਤੁਹਾਨੂੰ ਪਤਾ ਨਹੀਂ ਮੈਂ ਸ਼ਾਹੂਕਾਰ ਹਾਂ, ਮੇਰਾ ਇੰਨਾ ਬਿਜ਼ਨਸ ਚੱਲਦਾ, ਇੰਨਾ ਇੰਟਰਸਟ, ਇੰਨਾ ਵਿਆਜ ਮੈਨੂੰ ਆਉਂਦਾ। ਉਹ ਕਹਿਣ ਲੱਗੇ ਵਿਆਜ ਹੋਵੇ ਤੇ ਭਾਵੇਂ ਕਾਜ ਹੋਵੇ, ਸਾਡੇ ਅੱਗੇ ਲੱਗ, ਤੇਰਾ ਕੰਮ ਹੋ ਗਿਆ। ਕਬੀਰ ਜੀ ਸਮਾਦ ਰਚਾ ਰਿਹਾ ਮੌਤ ਦਾ ਤੇ ਬੰਦੇ ਦਾ। ਉਹ ਕਹਿੰਦਾ ਜੀ ਮੈਨੂੰ ਤੁਸੀਂ ਦੋ ਚਾਰ ਮਹੀਨੇ ਦੇ ਦਿਓ। ਉਹ ਕਹਿੰਦਾ ਮਹੀਨਾ ਛੱਡ, ਤੈਨੂੰ ਰਾਤ ਨਹੀਂ ਰਹਿਣ ਦੇਣਾ। ਉਹ ਕਹਿੰਦਾ ਸੱਚੀ ਮੁੱਚੀ ਰਾਤ ਰਹਿਣ ਦਿਓ, ਘੱਟੋ ਘੱਟ ਨਿਆਣਿਆਂ ਨੂੰ ਦੱਸ ਤੇ ਦੇਵਾਂ, ਲੋਕਾਂ ਤੋਂ ਪੈਸੇ ਕਿਹੜੇ ਕਿਹੜੇ ਲੈਣੇ ਜੇ। ਜੇ ਅਗਲੀ ਗੱਲ, ਜੇ ਇੱਕ ਰਾਤ ਰਹਿ ਦਿਓ, ਜਿੰਨੇ ਪੈਸੇ ਮੇਰੇ ਇਕੱਠੇ ਹੋ ਗਏ, ਆਪਣੇ ਪੰਜਾਬ ਚ ਇਹ ਗੱਲ ਕਹਿੰਦੇ ਆ, ਤੈਨੂੰ ਖਰਚਾ ਪਾਣੀ ਦੇ ਦਿਆਂਗੇ, ਚਾਹ ਪਾਣੀ ਦੇ ਦਿਆਂਗੇ। ਚੇਤੇ ਰੱਖਿਓ ਚਾਹ ਪਾਣੀ ਸੋਨੇ ਦੇ ਗਲਾਸ ਚ ਪੈਂਦੀ ਚਾਹ, ਉਹ ਕੱਚ ਵਾਲੇ ਕੱਪ ਚ ਚਾਹ ਨਹੀਂ ਪੈਂਦੀ ਚਾਹ ਪਾਣੀ। ਵੇਖੋ ਬਾਣੀ ਚ ਕਿਹਾ ਵੀ ਤੈਨੂੰ ਅਸੀਂ ਅੱਧੇ ਪੈਸੇ ਦੇ ਦਿਆਂਗੇ, ਤੁਹਾਡਾ ਖਰਚਾ ਦੇ ਦਿਆਂਗੇ। ਮੌਤ ਨੇ ਕਿਹਾ ਕਮਲੇ ਬੰਦਿਆ, ਤੂੰ ਐਸ ਮਿੱਟੀ ਨਾਲ ਲੋਕਾਂ ਨੂੰ ਖਰੀਦ ਰਿਹਾ, ਮਿੱਟੀ ਨਾਲ ਮਿੱਟੀ ਖਰੀਦੀ ਜਾ ਸਕਦੀ ਏ? ਰੱਬ ਦੇ ਘਰ ਵਿੱਚ ਮਿੱਟੀ ਨਹੀਂ ਚੱਲਣੀ, ਉੱਥੇ ਕੇਵਲ ਅਵਰ ਕਰਤੂਤ ਸਗਲੀ ਜਮ ਡਾਨ ਹੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਨ। ਮਹਾਰਾਜ ਨੇ ਕਿਹਾ ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ। ਅੱਗੇ ਬੰਦਾ ਕਹਿੰਦਾ ਕਰੂੰ ਅਰਦਾਸ ਗਾਵ ਕਿਛ ਬਾਕੀ। ਗਾਵ ਸ਼ਹਿਰ ਕਈ ਪਿੰਡਾਂ ਚ ਪੈਸੇ ਇਕੱਠੇ ਕਰ ਰਹੇ ਆ, ਲਿਹੋ ਨਬੇਰ ਆਜ ਕੀ ਰਾਤੀ, ਅੱਜ ਰਾਤ ਨਬੇਰ ਲਾਂਗਾ, ਬੜਾ ਪੈਸਾ ਮੇਰੇ ਕੋਲ, ਸੁਬਹਾ ਕੁਛ ਵੀ ਖਰਚ ਤੁਹਾਰਾ ਸਾਰੂ, ਸੁਬਹਾ ਨਵਾਜ ਸਰਾਏ ਗੁਜਾਰੂ, ਤੁਹਾਡਾ ਖਰਚਾ ਦੇ ਦਿਆਂਗਾ। ਮਹਾਰਾਜ ਕਹਿੰਦੇ ਨਾ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਨ ਕੋ ਜਾਤ ਨਜਾਰੇ, ਭਾਰੀ ਭਜਾਨ ਕੇ ਭੂਪ ਅਲੀ ਵਿਦ ਨਿਆਵਤ ਸ਼ੀਤ ਨਾ ਜਾਤ ਵਿਚਾਰੇ, ਏਤੇ ਭੈ ਤੂੰ ਕਹਾਂ ਪੈ ਭੂਪਤ। ਹਾਂ ਅੰਤ ਕੋ ਨਾਂਗੇ ਪਾਏ ਪਧਾਰੇ, ਨਾਂਗੇ ਪਾਵੋ ਤੇ ਗਏ, ਜਿਨ ਕੇ ਲੱਖ ਕਰੋੜ ਲੱਖਾਂ ਕਰੋੜਾਂ ਵਾਲੇ ਪਿਆਰੇ। ਅੱਗੇ ਇੱਕ ਸਲੋਕ ਆਉਣਾ ਹੈ, ਜਦੋਂ ਇੱਥੇ ਕਿਤੇ ਅੱਗੇ ਆਵੇਗਾ। ਕਬੀਰ ਕੌਡੀ ਕੌਡੀ ਜੋਰ ਕਹਿ, ਜੋਰ ਹੈ ਲਾ ਕਰੋਰ, ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ। ਆਪਾਂ ਅਰਥ ਕੀਤੇ ਸੀ ਨਾ ਇੱਕ ਵਾਰੀ, ਲੰਗੋਟੀ ਸ਼ਾਇਦ ਸਟੋਕਟਨ ਕਰਕੇ ਆ। ਲੰਗੋਟੀ ਦਾ ਅਰਥ ਇੱਕ ਤਾਂ ਉਹ ਜਿਹੜੇ ਬੰਨਦੇ ਨੇ ਲਾਂਗੜ, ਸਾਡੇ ਲਾਂਗੜ ਕਹਿੰਦੇ ਨੇ ਜੀ, ਜਿਹਨੂੰ ਧੋਤੀ ਬੰਨਦੇ ਨੇ ਹਰਿਆਣਵੀ, ਹਨਾ, ਮਾਰਵਾੜੀ ਬੰਨਦੇ, ਲੰਗੋਟੀ ਲੰਗੋਟ ਕੁਪੀਨ, ਪਰ ਇਹ ਲੰਗੋਟੀ ਉਹ ਨਹੀਂ, ਇਹ ਲੰਗੋਟੀ ਵਾਂਸਲੀ ਹੈ। ਪੁਰਾਣੇ ਸਮੇਂ ਬਜ਼ੁਰਗਾਂ ਨੂੰ ਪਤਾ ਹੋਣਾ, ਲੰਮੀ ਕੱਪੜੇ ਦੀ ਥੈਲੀ ਬਣਾਉਂਦੇ ਸਨ, ਪਤਲੀ ਜੀ, ਚੌੜੀ ਨਹੀਂ ਜਾਂਦੀ, ਉਹਦੇ ਵਿੱਚ ਐਂ ਨਾ ਚੌੜੇ ਦਸ ਚਾਂਦੀ ਦੇ ਰੁਪਈਏ ਪਾਉਂਦੇ ਸਨ, ਹੈ ਚਾਂਦੀ ਦੇ ਰੁਪਈਆਂ ਨਾਲ ਭਰ ਕੇ, ਉਹ ਦੋਵਾਂ ਪਾਸੇ ਉਹਦੇ ਲੱਗਿਆ ਹੁੰਦਾ ਸੀ ਸੇਬਾ ਜਿਹਾ ਜਾਂ ਰੱਸੀ, ਉਹਨੂੰ ਘੁੱਟ ਕੇ ਬੰਨ ਕੇ ਨਾ, ਉਹ ਇੰਨੀ ਕੁ ਢਿੱਲੀ ਬੰਨਦੇ ਸਨ, ਨਾਲ ਢਿੱਡ ਦੇ ਅੱਗੇ ਬੰਨ ਕੇ ਰੱਖਦੇ ਸਨ, ਢਿੱਡ ਦੇ ਨਾਲ ਅੱਗੇ ਬੰਨ ਕੇ ਰੱਖਣੀ ਜਾਂ ਲੱਕ ਦੁਆਲੇ ਇੱਥੇ ਬੰਨ ਲੈਣੀ, ਇੰਨਾ ਭਰੋਸਾ ਸੀ ਵੀ ਹੱਥ 'ਚ ਨਹੀਂ ਫੜਨੀ। ਅਤੇ ਕਈ ਬੰਦੇ ਆਪਣੇ ਨਿਆਣਿਆਂ ਤੋਂ ਲੁਕਾ ਕੇ ਰਾਤੀ ਨਾਲ ਬੰਨ ਕੇ ਸੌਂਦੇ ਸਨ। ਅਤੇ ਮਹਾਰਾਜ ਕਹਿੰਦੇ ਨੇ ਏਡੀ ਵੱਡੀ ਚਾਂਦੀ ਦੀ ਭਰੀ ਕੋਈ ਥੈਲੀ ਲੱਕ ਨਾਲ ਬੰਨੀ, ਮੌਤ ਹੋਈ ਜਦੋਂ ਪਤਾ ਲੱਗਾ ਵੀ ਚੜ੍ਹਾਈ ਕਰ ਗਿਆ। ਅਤੇ ਘਰ ਦੇ ਜੀ ਵੀ ਕਹਿੰਦੇ ਆ, ਲੋਕਾਂ ਨੇ ਅਫਸੋਸ ਕਰਨ ਆਉਣਾ, ਪਹਿਲਾਂ ਇਹਦੇ ਕੱਪੜੇ ਲਾ ਕੇ ਉਹ ਬਾਂਸਲੀ ਖੋਲ ਲਓ। ਮਹਾਰਾਜ ਕਹਿੰਦੇ ਆ ਹੀ ਕਮਲਿਆ ਘਰਦਿਆਂ ਖੋਲੀ। ਕਬੀਰ ਕੌਡੀ ਕੌਡੀ ਜੋਰ ਕਹਿ ਜੋਰੇ ਲਾ ਕਰੋਲ ਚਲਤੀ ਬਾਰ ਨਾ ਕੱਚ ਮਿਲਿਓ ਲਈ ਲੰਗੋਟੀ ਤੋਰ ਉਹ ਬਾਂਸਲੀ ਤੋੜ ਲਈ ਖੋਲ ਲਈ। ਭਗਤ ਸਾਹਿਬ ਮਹਾਰਾਜ ਕਹਿੰਦੇ ਨੇ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ ਨਾਂਗੇ ਪਾਵੋ ਤੇ ਗਏ ਜਿਨ ਕੇ ਲਾ ਕਰੋਰ। ਕਿੱਥੇ ਹੈ ਸੁਲਤਾਨ ਸਿਕੰਦਰ ਮੌਤ ਨਾ ਛੱਡੇ ਪੀਰ ਪੈਗੰਬਰ ਸਭ ਕਰ ਕਰ ਗਏ ਅਡੰਬਰ ਇੱਥੇ ਕੋਈ ਪਾਏਦਾਰ ਨਹੀਂ ਉੱਠ ਜਾ ਕੁਰਾੜੇ ਮਾਰ ਨਹੀਂ ਇੱਥੇ ਕਿਸੇ ਨਹੀਂ ਰਹਿਣਾ। ਸਤਿਗੁਰੂ ਜੀ ਨੇ ਕਿਹਾ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਾਂ ਪਇਓ ਦਰਬਾਦੇ ਹਾਥੀ ਖਿਨਮੈ ਪਈ ਪਰਾਈ ਖਿਨ ਲੱਗਿਆ। ਪਹਿਲਾ ਸਲੋਕ ਜੀ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋਰ। ਅੱਗੇ ਮਹਾਰਾਜ ਕਹਿੰਦੇ ਨੇ ਕਬੀਰ ਇਹ ਤਨ ਜਾਏਗਾ ਤੈਨੂੰ ਪਹਿਲਾਂ ਤਾਂ ਦੱਸਿਆ ਵੀ ਕੁਛ ਨਹੀਂ ਇਹ ਸਰੀਰ ਨੇ ਜਾਣਾ ਕੀ ਕੰਮ ਕਰ ਕਵਨੇ ਮਾਰਗ ਲਾਏ ਇਸ ਨੂੰ ਕਿਸੇ ਚੰਗੇ ਮਾਰਗ ਤੇ ਲਾ। ਮੈਂ ਕਵਨੇ ਮਾਰਗ ਦੇ ਅਰਥ ਕਿਸ ਦੀ ਬਜਾਈ ਕਰਨ ਲੱਗਾ ਕਿਸੇ ਚੰਗੇ ਮਾਰਗ ਤੇ ਲਾ ਚੰਗੇ ਰਸਤੇ ਤੇ ਤੋਰ ਇਹਨੂੰ ਕਿਹੜਾ ਚੰਗਾ ਰਸਤਾ ਜੀ। ਕਹਿਣ ਲੱਗੇ ਕਹਿ ਸੰਗਤ ਕਰ ਸਾਧਕੀ ਇਹਦੇ ਵੈਸੇ ਨਾ ਇਹ ਕਈ ਗੁਰਮੁਖਾਂ ਨੇ ਨਾ ਜੀ ਇਹਦੇ ਇਹ ਕੁਐਸਚਨ ਮਾਰਕ ਰੂਪ ਚ ਅਰਥ ਕੀਤੇ ਆ ਪ੍ਰਸ਼ਨਵਾਚਕ ਉਹ ਇਹਦੇ ਚ ਕਹਿੰਦੇ ਆ ਕਬੀਰ ਇਹ ਤਨ ਜਾਏਗਾ ਇਹ ਸਰੀਰ ਚਲਾ ਜਾਣਾ ਤੇ ਉੱਤੇ ਵੀ ਦੱਸ ਆਇਓ ਵੀ ਸਕੋ ਤਾਂ ਲਿਹੋ ਬਹੋਰ ਤੇ ਫਿਰ ਤੁਸੀਂ ਦੁਬਾਰਾ ਕਹਿ ਰਹੇ ਹੋ ਕਿ ਕਬੀਰ ਇਹ ਤਨ ਜਾਏਗਾ ਤੇ ਜਾਣਾ ਹੈ ਤੇ ਅਗਲੀ ਅੱਧੀ ਤੁਕ ਚ ਸਵਾਲ ਪੈਦਾ ਕੀਤਾ ਕਵਨੇ ਮਾਰਗ ਲਾਏ ਨੂੰ ਕਿਸ ਮਾਰਗ ਤੇ ਲਾਈਏ ਅਰਥ ਤੁਕਦਾ ਹੈ ਸੰਪਰਦਾਇ ਅਰਥ ਨੇ ਸੱਟਣ ਵਾਲੇ ਨਹੀਂ ਕਮਨਾ ਮਾਰਗ ਲਾਏ ਕੁਐਸਚਨ ਹੈ ਇਹਨੂੰ ਕਿਸ ਰਸਤੇ ਤੇ ਲਾਈਏ ਇਉਂ ਸਮਝੋ ਇਹ ਸੰਵਾਦ ਬਣ ਗਿਆ ਜਿਵੇਂ ਅਸੀਂ ਇੱਕ ਪਾਠ ਕਰਨੇ ਆ ਪਿੰਦੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ ਇਹ ਤਨ ਜਾਣਾ ਹੈ ਕਬੀਰ ਇਹ ਤਨ ਜਾਏਗਾ ਕਮਨਾ ਮਾਰਗ ਲਾਏ ਜੇ ਭਗਤ ਜੀ ਜਾਣਾ ਹੈ ਮੇਰੀ ਬੇਨਤੀ ਸਮਝ ਗਿਆ ਨਾ ਫਿਰ ਜਗਿਆਸੂ ਪੁੱਛਦਾ ਕਿਸ ਰਸਤੇ ਤੇ ਲਾਵਾਂ ਤੁਸੀਂ ਕਹਿ ਰਹੇ ਹੋ ਆਪ ਜੀ ਬਚਨ ਕਰ ਰਹੇ ਹੋ ਲਹੋ ਸਕੋ ਤਾਂ ਲਿਓ ਬਹੋਰ ਇਹਨੂੰ ਕਿਸ ਰਸਤੇ ਤੇ ਲਾਵਾਂ ਕਮਨਾ ਮਾਰਗ ਲਾਏ ਕਿਸ ਰਸਤੇ ਤੇ ਲਾਵਾਂ। ਕਬੀਰ ਜੀ ਕਹਿੰਦੇ ਨੇ ਕਹਿ ਸੰਗਤ ਕਰ ਸਾਧਕੀ ਕਹਿ ਹਰ ਕਹਿ ਗੁਣ ਗਾਏ ਬੜੇ ਸੋਹਣੇ ਅਰਥ ਬਣਗੇ ਕਹਿ ਸੰਗਤ ਕਰ ਸਾਧਕੀ ਸਾਧੂ ਦੀ ਸੰਗਤ ਕਰ ਅਤੇ ਪਰਮਾਤਮਾ ਦੇ ਗੁਣ ਗਾਇਆ ਕਰ ਬਸ ਇਸ ਟਰੈਕ ਤੇ ਚੱਲ ਪਿਆ ਨਾ ਜਾਣ ਤੋਂ ਪਹਿਲਾਂ ਰੱਬ ਦੇ ਘਰ ਵੱਲ ਚਲਾ ਜਾਏਗਾ ਜਾਏਗਾ ਤਨ ਜ਼ਰੂਰ ਫਿਰ ਵੀ ਜਾਣਾ ਸਾਧੂ ਦਾ ਸਰੀਰ ਨਹੀਂ ਜਾਂਦਾ। ਬਾਬਾ ਜੀ ਤਾਂ ਸਾਨੂੰ ਕਹਿੰਦੇ ਨੇ ਸੱਦਣ ਹਾਰਾ ਸਿਮਰੀਆ ਨਾਨਕ ਸੇ ਦੇਹ ਅਵਨ ਉਹ ਦਿਨ ਮੇਰੇ ਤੇ ਵੀ ਆਉਂਦਾ ਪਿਆ। ਬਾਬਾ ਜੀ ਬਚਨ ਕਰਦਾ ਸੰਗ ਚਲਤ ਕਹਿ ਖੰਪੀ ਚੱਲਣਾ ਆਪਾਂ ਵੀ ਜਾਣਾ ਹਜ਼ੂਰ ਸੱਚੇ ਪਾਤਸ਼ਾਹ ਤੇ ਕਹਿੰਦੇ ਨੇ ਦੋ ਕੰਮ ਕਰ ਇੱਕ ਸੰਗਤ ਕਰ ਸਾਧੂ ਦੀ ਸੰਗਤ ਤੇ ਅਤੇ ਸੰਗਤ ਵਿੱਚ ਗੱਪਾਂ ਨਹੀਂ ਸੰਗਤ ਵਿੱਚ ਈਰਖਾ ਨਹੀਂ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਜਪ। ਕਿਹੜੀ ਸੰਗਤ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਇਹਨੂੰ ਸਤਿਗੁਰੂ ਨੇ ਰੋਜ਼ ਕਿਹਾ। ਸੌਖਾ ਦੋ ਸਲੋਕਾਂ ਦਾ ਕਿਹੜੇ ਮਾਰਗ ਲਾਈਏ ਇਹਦਾ ਉੱਤਰ ਧੰਨ ਗੁਰੂ ਅਰਜਨ ਦੇਵ ਦੇ ਦੋ ਬਚਨ ਅਸੀਂ ਰਾਤ ਨੂੰ ਰੋਜ਼ ਪੜ੍ਹਦੇ ਹਾਂ ਇੱਕ ਸੰਧਿਆ ਵੇਲੇ ਪੜ੍ਹਦੇ ਹਾਂ ਇੱਕ ਸੌਣ ਲੱਗਿਆਂ ਪੜ੍ਹਦੇ ਹਾਂ। ਜਿਹੜਾ ਸੰਧਿਆ ਵੇਲੇ ਪੜ੍ਹਦੇ ਹਾਂ ਉਹ ਰਹਿ ਰਾਸ ਵਿੱਚ ਇਸ ਮਾਰਗ ਤੇ ਲਾ ਭਈ ਪ੍ਰਾਪਤ ਹਾਂ ਇਹ ਤਨ ਮਿਲਿਆ ਇਹਨਾਂ ਨੇ ਜਾਣਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਕਿਸੇ ਕੰਮ ਨਹੀਂ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਹਾਂ ਕਮਨੇ ਮਾਰਗ ਲਾਏ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਸੰਗਤ ਵਿੱਚ ਬੈਠ ਕੇ ਕੇਵਲ ਕੇਵਲ ਦਰ ਤੇ ਸਿਰਫ ਇੱਕੋ ਕਿਸੇ ਦੂਜਾ ਦਾ ਨਹੀਂ ਸਾਧ ਸੰਗਤ ਭੱਜ ਕੇਵਲ ਨਾਮ ਸਰੰਜਾਮ ਲਾਗ ਸਰੰਜਾਮ ਸ਼ਬਦ ਪਰਸ਼ੀਅਨ ਦਾ ਹੈ ਉਦਮ ਕਰ ਪੁਰਖਾਰਥ ਕਰ ਤੂੰ ਇੰਨਾ ਕੁਝ ਲੱਗਾ ਮਨਾ ਇਹ ਇਹ ਕਿੰਨਾ ਭੁਲੇਖੇ ਚ ਜੀ ਸਾਰੇ ਆਪਾਂ ਕੋਈ ਟਾਵਾਂ ਟਾਵਾਂ ਬਚਿਆ ਇਹਨੂੰ ਬਚਾਉਣ ਲਈ ਯਤਨ ਹੋ ਰਿਹਾ ਘਰ ਬਣ ਜਾਏਗਾ ਬੈੱਡ ਬਣ ਜਾਏਗਾ ਰੋਟੀ ਦਾ ਪ੍ਰਬੰਧ ਹੋ ਜਾਏਗਾ ਜਿੰਨਾ ਫਿਕਰ ਮੇਰੇ ਮਨਾਂ ਤੂੰ ਦ੍ਰਿਸ਼ਟ ਮਾਨਦਾ ਕਰਨਾ ਇੰਨਾ ਫਿਕਰ ਉਹਦਾ ਕਰ ਜਿਹੜਾ ਇਹਨੂੰ ਚਲਾ ਰਿਹਾ ਆਤਮਾ ਜਿਸ ਘਰ ਚ ਤੇਰਾ ਅਸਲੀ ਟਿਕਾਣਾ ਬਣਨਾ ਉਹਦੀ ਕੋਈ ਸੋਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕੰਮ, ਕਿਸੇ ਕੰਮ ਨਹੀਂ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰਨ ਜਾਮ ਲਾਗ ਭਵਜਲ ਤਰਨ ਕਹਿ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ। ਸਕੋ ਤਾਂ ਲਿਓ ਬਹੋਰ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ, ਜਪ ਤਪ ਸੰਯਮ ਧਰਮ ਨਾ ਕਮਾਇਆ। ਵੇਖੋ ਜੀ ਗੁਰਮੁਖੋ, ਇਹਦੇ ਵਿੱਚ ਹੀ ਦੱਸ ਦਿੱਤਾ, ਬੜੇ ਕਿਰਪਾਲੂ ਨੇ ਗੁਰੂ ਗ੍ਰੰਥ ਸਾਹਿਬ ਜੀ। ਮੈਂ ਤਾਂ ਇੱਥੋਂ ਤੱਕ ਕਹਿੰਦਾ, ਜਿਸ ਬੰਦੇ ਨੇ ਨਾ ਸਾਰੀ ਜ਼ਿੰਦਗੀ ਰੱਜ ਕੇ ਪਾਪ ਕੀਤੇ ਨੇ, ਦੁਨੀਆਂ ਦੀ ਕੋਰਟ ਕਹਿ ਵੀ ਇਹ ਬੰਦੇ ਨੂੰ 5 ਵਾਰੀ ਮੌਤ ਦੀ ਸਜ਼ਾ, ਕਈ ਮੁਲਕਾਂ 'ਚ ਤਾਂ ਵੀ ਇੰਨੇ ਵਾਰੀ ਸਜ਼ਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਆ ਜਾ ਹੋਏ, ਜੇ ਤੇਰਾ ਮਨ ਬਣ ਗਿਆ ਕਪਟ ਨਾ ਕਰੀ, ਕੁਛ ਨਹੀਂ ਕੀਤਾ ਤੇਰੇ ਵਾਸਤੇ ਵੀ ਹੈ। ਕੀ ਹੈ ਜੀ ਮਹਾਰਾਜ ਮੇਰੇ ਲਈ? ਕਹਿੰਦੇ ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲਵਿਖ ਉਨ ਅੱਗ ਕੀਏ ਹੋਆ ਅਸੁਰ ਸ਼ਿੰਗਾਰ, ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਚਿਤ ਆਵੇ ਉਸ ਪਾਰ ਬ੍ਰਹਮਤਾ ਨਿਮਕ ਸਿਮਰਤ ਧਰਿਆ, ਇੱਕ ਖਿੰਡ ਵਿੱਚ ਤੂੰ ਤਰ ਸਕਣਾ। ਗੁਰੂ ਜੀ ਹੁਣ ਦੇਖੋ ਕਿੱਡੀ ਕਿਰਪਾ ਕੀਤੀ, ਇਹ ਸ਼ਬਦ ਨੂੰ ਕਾਵ ਰੂਪ ਨਾ ਪੜੀਏ ਆਪਣੇ ਤੇ ਟੁਕਾ ਕੇ। ਕਹਿੰਦੇ ਜਪ ਨਹੀਂ ਕੀਤਾ, ਤਪ ਨਹੀਂ ਕੀਤਾ, ਤੇ ਬਾਬਾ ਜੀ ਨੇ ਜਿਹੜਾ ਕਹਿੰਦੇ ਸਕੁਲ ਤਾਂ ਲਿਓ ਬੋਰ, ਇਹਦਾ ਮਤਲਬ ਇਹ ਸੀ ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੇ ਵਖੇਲਾ, ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ। ਹੁਣ ਕੁਝ ਨਹੀਂ ਕੀਤਾ, ਜਪ ਵੀ ਨਹੀਂ ਕੀਤਾ, ਤਪ ਵੀ ਨਹੀਂ ਕੀਤਾ, ਬੰਦਗੀ ਵੀ ਨਹੀਂ ਕੀਤੀ, ਸੰਗਤ ਵੀ ਨਹੀਂ ਕੀਤੀ, ਸਾਹ ਆਖਰੀ ਨੇ, ਹੁਣ ਕੀ ਕਰੀਏ? ਗੁਰੂ ਅਰਜਨ ਦੇਵ ਕਹਿੰਦੇ ਹੁਣ ਇਹ ਕਰ ਲੈ, ਜੋ ਕੁਝ ਕੀਤਾ ਉਹਨੂੰ ਮੰਨ ਲੈ। ਸੁਣਿਓ ਧਿਆਨ ਨਾਲ, ਜੋ ਕੁਝ ਕੀਤਾ ਮੰਨ ਲੈ। ਕੀ ਮੰਨਾ? ਕਹਿਣ ਲੱਗੇ ਬੋਲ ਕੇ ਕਹੋ, ਜਪ ਤਪ ਸੰਯਮ ਧਰਮ ਨਾ ਕਮਾਇਆ, ਮੰਨ ਲੈ ਵੀ ਮੈਂ ਕੁਝ ਨਹੀਂ ਕੀਤਾ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਤੇ ਮੰਨ ਕੇ ਕਹਿ ਦੇ ਕਹੋ ਨਾਨਕ ਕੰਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਮੈਂ ਕੁਛ ਨਹੀਂ ਕੀਤਾ, ਕੁਛ ਨਹੀਂ ਕੀਤਾ, ਮਨਾ ਇਹ ਹੀ ਮੰਨ ਲੈ। ਏਡਾ ਮੂਰਖ ਮਨ, ਮੈਂ ਆਪਣੀ ਗੱਲ ਕਰ ਰਿਹਾ, ਕੁਝ ਨਾ ਕਰਕੇ ਵੀ ਇਹ ਕਹਿੰਦਾ ਮੈਂ ਬਹੁਤ ਕੁਝ ਕੀਤਾ, ਕਿੱਡੀ ਵੱਡੀ ਛੋਟ ਦੇ ਦਿੱਤੀ ਭਾਈ, ਇਹੀ ਕਹਿਣਾ ਤੂੰ ਮੰਨ ਲੈ ਨਹੀਂ ਕੀਤਾ, ਕਿੱਡੀ ਕੁ ਵੱਡੀ ਗੱਲ ਹੈ। ਮਹਾਰਾਜ ਕਹਿੰਦੇ ਬੋਲ ਕੇ ਕਹਿ ਦੇ ਅੰਦਰੋਂ, ਵਾਹਿਗੁਰੂ ਜੀ ਕਹੋ ਨਾਨਕਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਇਸੇ ਨੂੰ ਸਤਿਗੁਰੂ ਨੇ ਕਿਹਾ, ਕਹਿ ਸੰਗਤ ਕਰ ਸਾਧਕੀ, ਕਹਿ ਹਰ ਕੇ ਗੁਣ ਗਾਏ। ਆਪ ਇੱਕ ਪਾਠ ਸ਼ਬਦ ਹੋਰ ਪੜ੍ਹ ਲਓ, ਉਹ ਸ਼ਬਦ ਹੈ ਤੁਹਾਨੂੰ ਸਭ ਨੂੰ ਚੇਤੇ, ਕਰੋ ਬੇਨੰਤੀ ਆਹ ਕੰਮ ਕਰ ਲੈ, ਕਮਨਾ ਮਾਰਗ ਲਾਏ ਨਾ, ਕਿਸ ਮਾਰਗ ਤੇ ਲਾਵਾਂ? ਕਹਿੰਦੇ ਇੱਥੇ ਲਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਆਂ ਖਾੜ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਔਦ ਘਟੈ ਦਿਨ ਸੁਰੈਣਾਰੇ, ਮਨ ਗੁਰਮਿਲ ਕਾਸ਼ ਵਾਰੇ, ਇਹ ਸੰਸਾਰ ਬੇਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ, ਕਮਨੈ ਮਾਰਗ ਲਾਏ। ਕਹਿਣ ਲੱਗੇ ਆਹ ਕੰਮ ਕਰ, ਜਾ ਕੋ ਆਏ ਸੋਈ ਵਿਹਾਜੋ, ਹਰ ਗੁਰਤੇ ਮਨੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਨਹੀਂ ਫੇਰਾ ਹੋਵੇਗਾ। ਇਹ ਤਨ ਜਾਏਗਾ ਜ਼ਰੂਰ, ਬੌਰ ਨਾ ਹੋਏਗੋ ਫੇਰਾ। ਅੱਗੇ ਜੀ ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ ਨਾਨਕ ਦਾਸ, ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ, ਕਰ ਸੰਤਨ ਕੀ ਧੂਰ ਹੈ, ਕਮਨਾ ਮਾਰਗ ਲਾਏ, ਕਿਸ ਰਸਤੇ ਲਾਵਾਂ? ਮਹਾਰਾਜ ਕਹਿੰਦੇ ਕਹਿ ਸੰਗਤ ਕਰ ਸਾਧਕੀ, ਕਹਿ ਹਰ ਕਹਿ ਗੁਣ ਗਾਏ। ਸੰਗਤ ਸਾਧੂ ਦੀ ਕਰ, ਨਾਲ ਪਰਮਾਤਮਾ ਦੇ ਗੁਣ ਗਾ। ਕੱਲ ਨੂੰ ਫਿਰ ਅਗਲਾ ਸਲੋਕ ਹੈ ਜੀ, ਜਿਹੜਾ ਬਹੁਤ ਸਭ ਨੂੰ ਚੇਤੇ ਹੈ, ਇਹਦੀ ਵਿਚਾਰ ਆਪਾਂ ਕਰਾਂਗੇ। ਆਓ ਕੱਲ ਨੂੰ ਆਇਓ ਭਾਈ ਸਾਹਿਬ ਨਾਲ।